And now, News Takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਅੱਜ ਆਪਣੇ ਇੱਥੇ ਠੰਡ ਆ, ਪਰ ਅਸਲ ਠੰਡ ਤਾਂ ਵਿਨੀਪੈਗ ਅਤੇ ਸਸਕੈਚੁਅਨ ਦੇ ਵਿੱਚ ਹੈ, ਅਤੇ ਵੀਕਐਂਡ 'ਤੇ ਓਨਟੈਰੀਓ, ਕਿਊਬੈਕ ਅਤੇ ਅਟਲਾਂਟਿਕ ਕੈਨੇਡਾ, ਉਹ ਵੀ ਪ੍ਰਚੰਡ ਠੰਡ ਦੇ ਘੇਰੇ 'ਚ ਹੋਏਗਾ।
ਓਹੋ, ਸਾਡੇ ਟੀਮ ਮੈਂਬਰਸ ਵੀ ਵਿਨੀਪੈਗ ਗਏ ਹੋਏ ਨੇ।
ਜੀ ਜੀ,
ਨਵੇਂ ਸਟੇਸ਼ਨ ਦੇ ਸੈਟਅਪ
ਲਈ। ਕਰੈਕਟ, ਵਿਨੀਪੈਗ ਦੇ ਵਿੱਚ ਹੁਣ ਕਨੈਕਟ ਐਫਐਮ ਦਾ ਜਿਹੜਾ ਸਟੇਸ਼ਨ ਆ ਉਹ ਉੱਥੇ ਸ਼ੁਰੂ ਹੋਣ ਵਾਲਾ ਵਾ ਛੇਤੀ, ਤੇ ਉੱਥੇ ਵੀ ਕਨੈਕਟ।
ਮੌਸਮ ਠੀਕ ਹੋ ਜਾਏਗਾ,
ਫਿਰ ਮੌਸਮ ਠੀਕ ਹੋ ਜਾਏਗਾ। ਪਰ ਵਾਸੂ ਜੀ, ਠੰਡ ਉੱਥੇ ਇੰਨੀ ਹੋਣੀ ਆ, ਉਹ ਕੋਈ ਟੈਕਨੀਕਲ ਟਰਮ ਪਤਾ ਨਹੀਂ ਉਹਦੀ ਕੀ ਆ, ਤੁਹਾਨੂੰ ਪਤਾ ਹੋਵੇ ਸ਼ਾਇਦ, ਤੁਸੀਂ ਜੋਗ੍ਰਾਫੀ ਬੜੀ ਰੀਝਾਂ ਨਾਲ ਪੜ੍ਹੀ ਹੋਈ ਆ। ਪਰ ਉਹਦੇ ਵਿੱਚ ਕਹਿੰਦੇ ਵੀ ਜਿਹੜਾ ਧਰਤੀ ਹੇਠਲਾ ਮੋਇਸਚਰ ਆ ਉਹ ਵੀ ਇੰਨੀ ਛੇਤੀ ਫਰੀਜ਼ ਹੋ ਸਕਦਾ।
ਅੱਛਾ,
ਕਿ ਜਦੋਂ ਨੈਚੁਰਲੀ ਫਰੀਜ਼ ਹੋਏਗਾ ਤਾਂ ਐਕਸਪੈਂਡ ਕਰੇਗਾ, ਤਾਂ ਜਿਹੜੀਆਂ ਕੁਝ ਰੌਕਸ ਨੇ ਉਹ ਜਿਵੇਂ ਕੋਈ ਬੰਬ ਫਟਦਾ ਨਾ, ਵੀ ਇੱਦਾਂ ਉਹ ਬੂਮਿੰਗ ਸਾਊਂਡ ਦੇ ਨਾਲ ਹੋ ਸਕਦਾ ਵੀ ਉੱਥੇ ਇੱਦਾਂ ਦੇ ਕੁਝ ਐਕਸਪਲੋਜਨ ਜੇ ਵੀ ਨਿੱਕੇ ਮੋਟੇ ਸੁਣਨ ਨੂੰ ਮਿਲ ਸਕਦਾ। ਦ ਕ੍ਰੈਕਸ ਇਨ ਦ ਗਰਾਊਂਡ, ਉਹਦਾ ਕੁਝ ਇਹੋ ਜਿਹਾ, ਜਿਵੇਂ ਜਦੋਂ ਸੋਕਾ ਪੈਂਦਾ ਧਰਤੀ ਦੇ ਵਿੱਚ ਤਰੇੜਾਂ ਨਹੀਂ ਪੈ ਜਾਂਦੀਆਂ, ਤੇ ਇਹ ਠੰਡ ਇੰਨੀ ਜ਼ਿਆਦਾ ਹੋਣੀ ਹੈ ਕਿ ਧਰਤੀ ਹੇਠਲਾ ਮੋਇਸਚਰ ਜਦੋਂ ਐਕਸਪੈਂਡ ਕਰੇਗਾ ਉਹਨੇ ਧਰਤੀ ਦੇ ਵਿੱਚ ਤਰੇੜਾਂ ਪਾ ਦੇਣੀਆਂ, ਕਈ ਰੌਕਸ ਵਗੈਰਾ ਵੀ ਉਹਦੇ ਕਰਕੇ ਟੁੱਟ ਸਕਦੀਆਂ ਨੇ।
ਉੱਤੇ ਕੋਈ ਨੀਵੀਆ ਲਗਾ ਦਾਂਗੇ ਥੋੜੀ ਜਿਹੀ,
ਨੀਵੀਆ ਲਾ ਦਾਂਗੇ, ਠੀਕ ਹੈ,
ਠੰਡ ਕਰਕੇ ਜਿਵੇਂ।
ਹਾਂ ਠੀਕ ਹੈ, ਠੀਕ, ਚੈਪਸਟਿਕ ਲਾ ਦਿਓ। ਅੱਛਾ ਵਾਸੂ ਜੀ, ਖਬਰਾਂ ਆਪਾਂ ਕਈ ਯਾਰ ਜਿਹੜੀਆਂ ਅੱਜ ਕਰਨੀਆਂ ਨੇ, ਇੰਪੋਰਟੈਂਟ ਖਬਰਾਂ ਹੀ ਹੁੰਦੀਆਂ ਸਾਰੀਆਂ, ਪਰ ਹਨੇਰਾ ਇਸ ਵੇਲੇ, ਅਤੇ ਇਹ ਬੜਾ ਇੰਪੋਰਟੈਂਟ ਹੁੰਦਾ ਕਿ ਤੁਸੀਂ ਜਦੋਂ ਗੱਡੀ ਦੀ ਹੈੱਡਲਾਈਟਸ ਔਨ ਕੀਤੀਆਂ ਤਾਂ ਫੁੱਲ ਬੀਮ ਨਾ ਰੱਖੀ ਜਾਵੇ। ਅਕਸਰ ਇਹ ਗੱਲ ਕੀਤੀ ਜਾਂਦੀ ਹੈ ਨਾ ਵੀ ਲੋਅ ਬੀਮ 'ਤੇ ਲਾਈਟਾਂ ਰੱਖੀਆਂ ਜਾਣ। ਪਿਛਲੇ ਦਿਨਾਂ ਦੇ ਵਿੱਚ ਇਹ ਵੀ ਗੱਲ ਬੜੀ ਚਰਚਾ ਫੜੀ, ਬਹੁਤ ਸਾਰੇ ਸੁਣਨ ਵਾਲਿਆਂ ਨੇ ਨਾ, ਜਦੋਂ ਟ੍ਰੈਫਿਕ ਰਿਲੇਟਡ ਕਈ ਵਾਰੀ ਓਪਨ ਲਾਈਨ ਸੈਗਮੈਂਟ ਵੀ ਆਪਾਂ ਕੀਤਾ, ਕਈਆਂ ਨੇ ਆ ਕੇ ਕਿਹਾ ਵੀ ਅੱਜ ਕੱਲ੍ਹ ਜਿਹੜੀਆਂ ਗੱਡੀਆਂ ਦੀਆਂ, ਨਵੀਆਂ ਗੱਡੀਆਂ ਦੀਆਂ ਹੈੱਡਲਾਈਟਸ ਨੇ ਉਹ ਬਹੁਤ ਜ਼ਿਆਦਾ ਬ੍ਰਾਈਟ ਹੁੰਦੀਆਂ ਨੇ, ਦੇ ਆਰ ਟੂ ਬ੍ਰਾਈਟ, ਜਿਹੜੀਆਂ ਐੱਲ ਈ ਡੀ ਲਾਈਟਸ ਨੇ ਜਾਂ ਫਿਰ ਜਿਹੜੇ ਐੱਚ ਆਈ ਡੀ ਹਾਈ ਇੰਟੈਂਸਿਟੀ ਡਿਸਚਾਰਜ ਵਾਲੀਆਂ ਜਿਹੜੀਆਂ ਲਾਈਟਾਂ ਨੇ, ਵੀ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਲਾਈਟ ਪੈਂਦੀ ਹੈ, ਇਹ ਬਹੁਤ ਵੱਡੀ ਸਮੱਸਿਆ। ਵਾਸੂ ਜੀ, ਵੈਨਕੂਵਰ ਦੇ ਸਿਟੀ ਕਾਊਂਸਲ ਦੀ ਜਿਹੜੀ ਮੀਟਿੰਗ ਹੋਈ ਇਸ ਹਫ਼ਤੇ, ਉਹਦੇ ਵਿੱਚ ਵੀ ਉੱਥੋਂ ਦੇ ਇੱਕ ਸਿਟੀ ਕਾਊਂਸਲਰ ਸ਼ੌਨ ਔਰ, ਉਹਨਾਂ ਨੇ ਇੱਕ ਮਤਾ ਪੇਸ਼ ਕੀਤਾ ਅਤੇ ਉਸ ਮਤੇ ਨੂੰ ਯੂਨੈਨੀਮਸ ਕੰਸੈਂਟ ਵੀ ਮਿਲਿਆ, ਅਤੇ ਉਹ ਬਹੁਤ ਜ਼ਿਆਦਾ ਬ੍ਰਾਈਟ ਹੈੱਡਲਾਈਟਸ ਨਾਲ ਸੰਬੰਧਿਤ ਮਤਾ ਹੈ।
ਜਾਂ ਸੋ ਉਹਨਾਂ ਨੇ ਇਹੀ ਕਿਹਾ, ਕਹਿੰਦੇ ਕਿ ਅਸੀਂ ਹੁਣ ਫੈਡਰਲ ਸਰਕਾਰ ਨੂੰ ਚਿੱਠੀ ਲਿਖਦੇ ਹਾਂ ਅਤੇ ਉਹਦੇ 'ਚ ਕਹਿੰਦੇ ਹਾਂ ਕਿ ਜਿਹੜੇ ਕਲੀਅਰ ਅਤੇ ਐਨਫੋਰਸੇਬਲ ਲਿਮਿਟਸ ਮਖਸੂਸ ਕੀਤੀਆਂ ਜਾਣ ਕਿ ਜਿਹੜੀਆਂ ਲਾਈਟਾਂ ਨੇ, ਹੈੱਡਲਾਈਟਸ ਨੇ, ਇਹ ਕਿੰਨੀਆਂ ਵੱਧ ਤੋਂ ਵੱਧ ਬ੍ਰਾਈਟ ਹੋ ਸਕਦੀਆਂ ਨੇ, ਅਤੇ ਮਾਊਂਟਿੰਗ ਹਾਈਟ, ਵੀ ਜੇ ਕਿਸੇ ਨੇ ਆਪਣੀ ਗੱਡੀ ਦੇ ਉੱਤੇ ਐਕਸਟਰਾ ਲਾਈਟਸ ਮਾਊਂਟ ਕੀਤੀਆਂ ਹੋਈਆਂ ਨੇ ਉਹਦੀ ਵੱਧ ਤੋਂ ਵੱਧ ਹਾਈਟ ਕਿੰਨੀ ਹੋ ਸਕਦੀ ਹੈ, ਬੀਮ ਪੈਟਰਨਸ ਕਿਸ ਤਰ੍ਹਾਂ ਦੇ ਹੋ ਸਕਦੇ ਨੇ,
ਵੀ
ਇਹਦੇ ਉੱਤੇ ਕਲੀਅਰ ਅਤੇ ਐਨਫੋਰਸੇਬਲ ਲਿਮਿਟਸ ਹੋਣੀਆਂ ਚਾਹੀਦੀਆਂ।
ਅਤੇ ਜਿਹੜੀਆਂ ਆਫਟਰ ਮਾਰਕੀਟ ਕੋਈ ਮੋਡੀਫਿਕੇਸ਼ਨ ਕਰਕੇ ਕੋਈ ਵੱਖਰੀਆਂ ਲਾਈਟਾਂ ਲਵਾਉਂਦਾ ਗੱਡੀ 'ਤੇ, ਉਹਦੇ ਉੱਪਰ ਵੀ ਐਨਫੋਰਸਮੈਂਟ ਹੋਵੇ
ਮਾਊਂਟਿੰਗ ਹਾਈਟ।
ਹਾਂ, ਮਾਊਂਟਿੰਗ ਹਾਈਟ ਦੀ ਜਿਹੜੀ ਵਾਸਤੇ ਜੀ, ਹੁਣ ਆਫਟਰ ਮਾਰਕੀਟ ਵਾਲੀ ਗੱਲ ਹੈ, ਚਲੋ ਵੈਨਕੂਵਰਸ ਤਾਂ ਫੇਰ ਇਸ ਚੀਜ਼ ਦੀ ਥੋੜ੍ਹੀ ਜਿਹੀ ਸਖਤੀ ਆ, ਕਿੰਨੀ ਵਾਰ ਆਪਾਂ ਗੱਲ ਕੀਤੀ ਹੈ ਜਿਹੜੇ ਸ਼ੀਸ਼ੇ ਕਾਲੇ ਕੀਤੇ ਮੂਹਰੇ ਗੱਡੀਆਂ ਦੇ, ਉਹ ਜਿਹੜੇ ਸ਼ੀਸ਼ੇ ਨੇ ਐਕਚੁਲੀ ਬੀ ਸੀ ਦੇ ਵਿੱਚ ਕਾਨੂੰਨ ਇਹ ਕਹਿੰਦਾ ਵੀ ਤੁਸੀਂ ਕਾਲੇ ਨਹੀਂ ਕਰ ਸਕਦੇ, ਦ ਫਰੰਟ ਵਿੰਡੋਜ਼, ਪਰ ਉਹ ਕਿੰਨੀਆਂ ਫਰੰਟ ਵਿੰਡੋਜ਼ ਕਾਲੀਆਂ ਕੀਤੀਆਂ ਹੋਈਆਂ ਨੇ।
ਯਾ ਸੋ ਹੁਣ ਮੈਟਰੋ ਵੈਂਕੂ ਸੋਰੀ ਜਿਹੜੇ ਸਿਟੀ ਆਫ ਵੈਂਕੂਵਰ ਨੇ ਜਿਹੜਾ ਇਹ ਮਤਾ ਪਾਸ ਕੀਤਾ ਪਰਸੋਂ, ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫੈਡਰੇਸ਼ਨ ਆਫ ਕੈਨੇਡੀਅਨ ਮਿਊਨਿਸਪੈਲਿਟੀਜ਼ ਦੀ ਕਾਨਫਰੰਸ ਹੋਣੀ ਆ
ਐਡਮਿੰਟਨ
ਜੂਨ ਮਹੀਨੇ, ਸੋ ਕਹਿੰਦੇ ਉੱਥੇ ਇਹਨੂੰ ਲੈ ਕੇ ਜਾਵਾਂਗੇ ਅਤੇ ਫਿਰ ਇਸ ਕਾਨਫਰੰਸ ਦੇ ਥਰੂ ਅਤੇ ਟਰਾਂਸਪੋਰਟ ਕੈਨੇਡਾ ਦੇ ਥਰੂ ਅਸੀਂ ਕਹਿੰਦੇ ਮੈਸੇਜ ਜਿਹੜਾ ਫੈਡਰਲ ਸਰਕਾਰ ਤੱਕ ਪਹੁੰਚਾਵਾਂਗੇ ਅਤੇ ਕਿ ਐਨਫੋਰਸੇਬਲ ਲਿਮਿਟਸ ਹੋਣ। ਚੱਕਰ ਇਹ ਆ ਵਿਜੇ ਜੀ ਕਿ ਜੇ ਲਿਮਿਟਸ ਮਖਸੂਸ ਤੇ ਕੋਈ, ਪਹਿਲਾਂ ਤਾਂ ਸਾਡੇ ਲਿਸਨਰਸ ਨੇ ਕਿਹਾ ਕਹਿੰਦੇ ਵੀ 2021 ਦੇ ਵਿੱਚ ਇੱਦਾਂ ਦੀਆਂ ਲਿਮਿਟਸ ਜਿਹੜੀਆਂ ਨੇ ਉਹ ਮਖਸੂਸ ਕੀਤੀਆਂ ਵੀ ਹੋਈਆਂ, ਸੋ ਜੇ ਮੰਨ ਲਓ ਕਿ ਰੂਲਸ ਨੂੰ ਥੋੜ੍ਹਾ ਜਿਹਾ ਕੋਈ ਹੋਰ ਚੇਂਜ ਕਰਦੇ ਵੀ ਆ, ਮਾਮਲਾ ਤਾਂ ਐਨਫੋਰਸਮੈਂਟ ਦਾ ਕਿ ਐਨਫੋਰਸ ਕਿਵੇਂ ਕਰਨਾ ਉਹਨਾਂ ਨੂੰ, ਕਿ ਉਹਦੇ ਵਾਸਤੇ ਹਮੇਸ਼ਾ ਸਾਨੂੰ ਦੱਸਿਆ ਜਾਂਦਾ ਕਿ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ।
ਜੇ ਹਾਂ, ਰੂਲਸ ਤੁਸੀਂ ਜਿੰਨੇ ਮਰਜ਼ੀ ਬਣਾ ਲਓ, ਅੱਛਾ ਫਿਰ ਜਿੰਨੇ ਤੁਸੀਂ ਸਖਤ ਰੂਲ ਬਣਾ ਲਓਗੇ, ਜੇ ਉਹਦੀ ਐਨਫੋਰਸਮੈਂਟ ਨਹੀਂ ਹੁੰਦੀ, ਸਗੋਂ ਉਹਦੇ ਨਾਲ ਗਲਤ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਹੋਰ ਵੱਧ ਜਾਂਦੀ ਆ।
ਜੀ ਜੀ, ਤੇ ਕੱਲ ਅਸੀਂ ਸ਼ਾਮ ਵਾਲੇ ਸ਼ੋਅ ਦੇ ਬਾਰੇ ਗੱਲ ਕਰਦੇ ਸੀ, ਬਹੁਤ ਸਾਰੇ ਮੈਸੇਜ ਵਟਸਐਪ ਤੇ ਆਏ ਲਿਸਨਰਸ ਦਾ, ਇਹ ਕਹਿਣਾ ਸੀ ਵੀ ਖਾਸ ਤੌਰ ਤੇ ਜਿਹੜੀਆਂ ਟੈਸਲਾ ਦੀਆਂ ਗੱਡੀਆਂ ਨੇ ਉਹਨਾਂ ਦੀਆਂ ਲਾਈਟਾਂ ਕਹਿੰਦੇ ਲੋਡ ਨਾਲੋਂ ਜ਼ਿਆਦਾ ਬ੍ਰਾਈਟ ਨੇ। ਟੈਸਲਾ ਓਨਰਸ ਨੇ ਆਪ ਕਿਹਾ, ਕਹਿੰਦੇ ਵੀ ਸਾਨੂੰ ਐਵੇਂ ਕਹਿੰਦੇ ਲੋਕ ਮਿਡਲ ਫਿੰਗਰ ਦਿਖਾ ਕੇ ਚਲੇ ਜਾਂਦੇ ਆ ਵੀ ਕਿ ਤੁਹਾਡੀ ਗੱਡੀ ਲਾਈਟ ਬਹੁਤ ਬ੍ਰਾਈਟ ਆ, ਤੇ ਕਹਿੰਦੇ ਇੱਕ ਦੋ ਵਾਰ ਤਾਂ ਅਗਲੇ ਦੇ ਕੋਲ ਆਪ ਵੀ ਟੈਸਲਾ ਹੀ ਸੀ, ਉਹ ਆਪ ਰੀਅਲਾਈਜ਼ ਨਹੀਂ ਕਰਦੇ ਕਿ ਟੈਸਲਾ ਦੀਆਂ ਸਾਰੀਆਂ ਹੀ ਗੱਡੀਆਂ ਜਿਹੜੀਆਂ ਉਹਨਾਂ ਦੀਆਂ ਲਾਈਟਾਂ ਬਹੁਤ
ਜ਼ਿਆਦਾ ਬ੍ਰਾਈਟ ਨੇ,
ਤੇ ਕਹਿੰਦੇ ਵੀ ਉਹਨਾਂ ਦੇ ਕੋਲ ਵੀ ਟੈਸਲਾ ਸੀ, ਕਹਿੰਦੇ ਉਹਨਾਂ ਨੂੰ ਗਾਲਾਂ ਕੱਢ ਕੇ ਚਲੇ ਗਏ। ਕਹਿੰਦੇ ਪਹਿਲੀ ਵਾਰ ਨਹੀਂ ਮਲਟੀਪਲ ਟਾਈਮਸ ਹੋਇਆ, ਤੇ ਬਹੁਤ ਸਾਰੇ ਟੈਸਲਾ ਓਨਰਸ ਨੇ ਕੱਲ ਮੈਸੇਜ ਕਰਕੇ ਇਸ ਗੱਲ ਤਸਦੀਕ ਕੀਤੀ ਆ, ਉਹ ਕਹਿੰਦੇ ਵੀ ਸਾਡੀ ਗੱਡੀ ਦੀ ਲਾਈਟ ਬਹੁਤ ਜ਼ਿਆਦਾ ਬ੍ਰਾਈਟ।
ਉਹ ਤਾਂ ਸੋਫਟਵੇਅਰ ਅਪਡੇਟ ਨਾਲ ਫਿਕਸ ਕਰ ਦੇਣਾ, ਹੋ ਸਕਦਾ
ਸ਼ੋਅ ਵਾਸੂ ਜੀ ਸਪੋਕ ਵਨ ਫਿਲਮੀ ਡਾਇਲੋਗ ਟੈਸਲਾ ਵਾਲੀ ਗੱਲ ਹੀ ਸੀ, ਇਸੇ ਗੱਲ ਤੇ ਹੋਇਆ ਸੀ। ਉਹ ਕਹਿੰਦੇ ਨਾ ਵੀ ਕਹਿੰਦੇ ਵੀ ਮੈਨੂੰ ਅਗਲੇ ਨੇ ਮਿਡਲ ਫਿੰਗਰ ਦਿਖਾਈ
ਕਿਉਂਕਿ
ਉਹਨਾਂ ਦੇ ਕੋਲ ਟੈਸਲਾ ਦੀ ਗੱਡੀ ਲਾਈਟ ਬਹੁਤ ਬ੍ਰਾਈਟ ਸੀ, ਕਹਿੰਦੇ ਉਹਦੇ ਕੋਲ ਆਪ ਵੀ ਟੈਸਲਾ ਹੀ ਸੀ, ਉਹਨੇ ਰਿਅਲਾਈਜ਼ ਨਹੀਂ ਕੀਤਾ। ਮੈਂ ਕਿਹਾ ਵੀ ਜਿਨਕੀ ਕਾਰੇ ਟੈਸਲਾ ਕੀ ਹੋਤੀ ਹੈ ਉਹ ਦੂਸਰੋਂ ਕੋ
ਵਾਸੂ ਜੀ, ਬੀ ਸੀ ਦੀ ਸਰਕਾਰ ਵੱਲੋਂ $6 ਲੱਖ ਦੀ ਗ੍ਰਾਂਟ ਜਾਂ ਕਹਿ ਲਓ ਇੱਕ ਫੰਡਿੰਗ ਪ੍ਰਦਾਨ ਕੀਤੀ ਜਾ ਰਹੀ ਹੈ ਪ੍ਰੋਵਿੰਸ਼ੀਅਲ ਫੋਰੈਂਸਿਕ ਫਾਇਰ ਆਰਮਸ ਲੈਬ ਦੀ ਕਪੈਸਿਟੀ ਵਧਾਉਣ ਦੇ ਵਾਸਤੇ। ਇਸ ਇਹ ਜਿਹੜੇ ਪੈਸੇ ਨੇ ਅਸੈਂਸ਼ਲੀ ਐਕਸਟੋਰਸ਼ਨ ਨਾਲ ਸੰਬੰਧਿਤ ਫਾਈਲਾਂ ਦੀ ਇਨਵੈਸਟੀਗੇਸ਼ਨ ਕਰਕੇ ਪੁਲਿਸ ਦਾ ਜਿਹੜਾ ਵਕਤ ਲੱਗਦਾ ਪਿਆ ਉਹਦੇ ਵਿੱਚ ਓਵਰ ਟਾਈਮ ਦੀਆਂ ਕੋਸਟਸ ਕਵਰ ਕਰਨ ਵਾਸਤੇ ਅਤੇ ਇਸ ਲੈਬ ਦੀ ਐਕਸਪੈਂਸ਼ਨ ਵਾਸਤੇ ਇਹ ਜਿਹੜੇ ਪੈਸੇ ਦਿੱਤੇ ਜਾ ਰਹੇ ਨੇ। ਮਿਨਿਸਟਰੀ ਦਾ ਇਹ ਕਹਿਣਾ ਕਿ ਇਹਦੇ ਨਾਲ ਇਨਵੈਸਟੀਗੇਸ਼ਨ ਜਦੋਂ ਸਪੀਡ ਅਪ ਹੋਣਗੀਆਂ ਤਾਂ ਜਿਹੜੇ ਚਾਰਜਿਸ ਨੇ ਉਹ ਛੇਤੀ ਅਪਰੂਵ ਅੱਗੇ ਹੋ ਸਕਣਗੇ।
ਸੋ ਇਹ ਜਿਹੜੀ ਲੈਬ ਹੈ ਵਿਜੇ ਜੀ 2021 ਵਿੱਚ ਸਥਾਪਿਤ ਕੀਤੀ ਗਈ ਸੀ
ਜੀ,
ਤੇ ਇਲਾਕੇ ਵਾਸਤੇ ਇੱਕ ਸਾਂਝੀ ਲੈਬ ਹੈ ਜਿਵੇਂ ਕਿ ਬਹੁਤ ਸਾਰੇ ਰਿਸੋਰਸਿਸ ਨੇ ਜਿਹੜੇ ਲੋਅਰ ਮੇਨਲੈਂਡ ਦੇ ਵਿੱਚ ਤੇ ਪੂਰੇ ਸੂਬੇ ਦੇ ਵਿੱਚ ਸ਼ੇਅਰ ਕੀਤੇ ਜਾਂਦੇ ਏਜੰਸੀਆਂ ਵੱਲੋਂ। ਸੋ ਦਿਸ ਇਜ਼ ਵਨ ਆਫ ਦੈਮ, ਸੋ ਪ੍ਰੋਵਿੰਸ਼ੀਅਲ ਫੋਰੈਂਸਿਕ ਫਾਇਰ ਆਰਮਸ ਲੈਬੋਰੇਟਰੀ। ਸੋ ਇਹ ਜਿਹੜੀ ਸਥਾਪਿਤ ਕੀਤੀ ਗਈ 2021 ਵਿੱਚ, ਇਹਨਾਂ ਨੇ ਦੱਸਿਆ ਕਹਿੰਦੇ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਇਸ ਲੈਬ ਦਾ ਵਰਕਲੋਡ ਬਹੁਤ ਵੱਧ ਰਿਹਾ। ਸੋ ਜਿਹੜੇ ਕੁਝ ਅੰਕੜੇ ਸਰਕਾਰ ਨੇ ਸਾਂਝੇ ਕੀਤੇ ਨੇ, ਕਹਿੰਦੇ 2023 ਦੇ ਵਿੱਚ, ਸੋ ਇਹ ਕੰਮ ਕੀ ਕਰਦੀ ਪਹਿਲਾਂ ਇਹ ਲੈਬ
ਜਿਹੜੀ,
ਸੋ ਜਿਹੜੇ ਕੋਈ ਕਹਿ ਲਓ ਵੀ ਕ੍ਰਾਈਮ ਨਾਲ ਸੰਬੰਧਿਤ ਜਿਹੜੇ ਕੋਈ ਮਾਮਲੇ ਹੁੰਦੇ ਆ, ਕਤਲ ਦਾ ਕੋਈ ਮਾਮਲਾ ਹੋਵੇ, ਉਹਨਾਂ ਵਿੱਚ ਜਿਹੜੇ ਕੋਈ ਹਥਿਆਰ ਵਰਤੇ ਜਾਂਦੇ ਆ ਜਾਂ ਹੋਰ ਜਿਹੜੇ ਕੋਈ ਪੀਸਿਸ ਆਫ ਐਵੀਡੈਂਸ ਨੇ, ਉਹਨਾਂ ਨੂੰ ਇਸ ਲੈਬ ਦੇ ਕੋਲ ਭੇਜਿਆ ਜਾਂਦਾ ਫੋਰ ਫੋਰੈਂਸਿਕ ਅਨਾਲਿਸਿਸ, ਕਿ ਜਿਹਦੇ ਨਾਲ ਹੁੰਦਾ ਕੀ ਹੈ ਕਿ ਪੁਲਿਸ ਏਜੰਸੀਆਂ ਨੂੰ ਚਾਰਜਿਸ ਅਪਰੂਵ ਕਰਾਉਣ ਦੇ ਵਿੱਚ ਮਦਦ ਮਿਲਦੀ ਹੈ ਕਿ ਜੇਕਰ ਐਵੀਡੈਂਸ ਪੁਖਤਾ ਹੋਵੇ, ਜਿਹੜੇ ਸਬੂਤ ਨੇ ਵੀ ਜੇ ਉਹ ਸਾਇੰਸ ਇਹ ਗੱਲ ਕਵੇ ਕਿ ਜੀ ਹਾਂ ਕੋਈ ਲਿੰਕੇਜ ਹੈ, ਤੇ ਫਿਰ ਚਾਰਜਿਸ ਈਜ਼ਲੀ ਤੇ ਜਲਦੀ ਅਪਰੂਵ ਕੀਤੇ ਜਾ ਸਕਦੇ।
ਜਿਹੜੀ ਆ ਗੋਲੀ ਐਸੇ ਬੰਦੂਕ ਤੋਂ ਚੱਲੀ ਸੀ,
ਹਾਂ, ਸੋ ਇਸ ਤਰ੍ਹਾਂ ਦੇ ਜਿਹੜੀ
ਕੋਈ ਗਨ ਜੇ ਪੁਲਿਸ ਨੇ ਸੀਜ਼ ਕੀਤੀ ਆ, ਜ਼ਬਤ ਕੀਤੀ ਆ, ਉਸਦੇ ਅਨਾਲਿਸਿਸ ਕਰਕੇ ਇਸ ਪ੍ਰੋਵਿੰਸ਼ੀਅਲ ਫਾਇਰ ਆਰਮਸ ਫੋਰੈਂਸਿਕ ਲੈਬ ਦੇ ਵਿੱਚ ਹੁੰਦਾ ਨਾ ਵੀ ਪੁਟਿੰਗ ਟੂ ਐਂਡ ਟੂ ਟੁਗੈਦਰ, ਕਿ ਜਿਹੜੇ ਆਹ
ਜਿਹਨਾਂ ਨੇ ਸੀ ਆਈ ਡੀ ਦੇਖਿਆ ਉਹਨਾਂ ਨੂੰ ਪਤਾ ਵੀ ਜੋ ਕੰਮ ਡਾਕਟਰ ਸਾਲੂਕੇ ਕਰਦਾ ਸੀ ਉਹ ਵਾਲਾ ਕੰਮ ਇਹ ਲੈਬ ਕਰਦੀ ਹੈ
ਜੀ।
ਸੋ ਸੀਰੀਅਸਲੀ ਉਹੀ ਕੰਮ ਹੈ, ਫੋਰੈਂਸਿਕ ਅਨਾਲਿਸਿਸ। ਸੋ
ਫੋਰੈਂਸਿਕ ਅਨਾਲਿਸਿਸ ਥੋੜੀ ਵੱਖਰੀ ਸੀ, ਡਾਕਟਰ ਸਾਲੂਕੇ ਦੀ ਸਾਇੰਸ ਬਹੁਤ
ਵੱਖਰੇ ਲੈਵਲ ਦੀ ਸੀ, ਉਹਨਾਂ ਦਾ ਪੂਰਾ ਕਾਰ ਤਰੀਕਾ ਇਹ ਕਾਰਵਾਈ ਵੱਖਰਾ ਸੀ, ਦਰਵਾਜ਼ਾ ਤੋੜ ਦਿਓ
ਜੀ।
ਸੋ ਇਹਦੇ ਵਿੱਚ ਵਿਜੇ ਜੀ ਹੁਣ ਇਹ ਕਹਿ ਰਹੇ ਵੀ ਇਸ ਲੈਬ ਦਾ ਵਰਕਲੋਡ ਬਹੁਤ ਵੱਧ ਗਿਆ। ਸੋ 2023 ਦੇ ਵਿੱਚ ਇਸ ਲੈਬ ਦੇ ਕੋਲ 625 ਐਗਜ਼ਿਬਿਟ ਸਬਮਿਸ਼ਨਸ ਹੋਈਆਂ ਕਿ ਜਿਹੜੇ ਇਸ ਤਰ੍ਹਾਂ ਦੇ ਪੀਸਿਸ ਆਫ ਐਵੀਡੈਂਸ ਇਸ ਲੈਬ ਨੂੰ ਦਿੱਤੇ ਗਏ ਫੋਰ ਫੋਰੈਂਸਿਕ ਅਨਾਲਿਸਿਸ, 625। 2024 ਵਿੱਚ ਇਹ ਨੰਬਰ ਵੱਧ ਕੇ 870 ਹੋ ਗਿਆ, ਤੇ ਸਾਨੂੰ ਪਤਾ ਕਿ ਜਿਹੜੀਆਂ ਐਕਸਟੋਰਸ਼ਨ ਦੀਆਂ ਵਾਰਦਾਤਾਂ ਨੇ ਉਹ 2025 ਦੇ ਵਿੱਚ ਹੋਰ ਵਧੀਆਂ ਨੇ,
25 ਦਾ ਨੰਬਰ ਅਜੇ ਹੈ ਨਹੀਂ,
ਹਾਂ ਉਹ ਨੰਬਰ ਨਹੀਂ ਦਿੱਤੇ। ਸੋ ਕਹਿੰਦੇ ਵਰਕਲੋਡ ਪਰ ਵੱਧ ਬਹੁਤ ਗਿਆ। ਸੋ ਇਸ ਲੈਬ ਨੂੰ ਹੋਰ ਐਕਸਪੈਂਡ ਕਰਨ ਵਾਸਤੇ, ਮਤਲਬ ਇਹਦੇ ਵਿੱਚ ਹੋਰ ਰਿਸੋਰਸਿਸ ਐਡ ਕਰਨ ਵਾਸਤੇ ਤੇ ਓਵਰ ਟਾਈਮ ਕੋਸਟ ਨੂੰ ਕਵਰ ਕਰਨ ਵਾਸਤੇ, ਸੋ $6 ਲੱਖ ਦਿੱਤੇ ਜਾ ਰਹੇ ਨੇ ਮਿਨਿਸਟਰੀ ਆਫ ਪਬਲਿਕ ਸੇਫਟੀ ਵੱਲੋਂ ਜਾਂ ਕਹਿ ਲਓ ਸੂਬਾ ਸਰਕਾਰ ਵੱਲੋਂ।
ਸੋ ਫੋਰੈਂਸਿਕ ਫਾਇਰ ਆਰਮਸ ਜਿਹੜੀ ਇਹ ਲੈਬ ਹੈਗੀ ਆ, ਜਿਹੜੀਆਂ ਇਨਵੈਸਟੀਗੇਸ਼ਨ ਔਰਗਨਾਈਜ਼ਡ ਕ੍ਰਾਈਮ ਨਾਲ ਸੰਬੰਧਿਤ ਨੇ, ਉਹਦੇ ਵਾਸਤੇ ਬੜੀ ਕਰੂਸ਼ੀਅਲ ਆ। ਲੈਬ ਦੀ ਕਪੈਸਿਟੀ ਵਧਾਉਣ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਐਕਸਟੋਰਸ਼ਨ ਅਤੇ ਹੋਰ ਜਿਹੜੇ ਕ੍ਰਿਮੀਨਲ ਰਿਲੇਟਡ ਮਾਮਲੇ ਨੇ ਉਹਨਾਂ ਦੇ ਵਿੱਚ ਚਾਰਜਿਸ ਅਪਰੂਵ ਕਰਨ, ਛੇਤੀ ਚਾਰਜਿਸ ਅਪਰੂਵ ਹੋ ਸਕਣਗੇ। ਵਾਸੂ ਜੀ, ਆ ਚਾਰਜਿਸ ਛੇਤੀ ਅਪਰੂਵ ਕਰਨ ਵਾਲੇ ਪਹਿਲੂ 'ਤੇ ਕੱਲ੍ਹ ਜੈ ਖੋਸਾ ਜੀ ਨਾਲ ਗੱਲ ਹੋ ਰਹੀ ਸੀ, ਇਸ ਤੋਂ ਪਹਿਲਾਂ ਵੀ ਕਿੰਨੀ ਵਾਰ ਇਹ ਪਹਿਲੂ ਉਜਾਗਰ ਹੋ ਚੁੱਕਾ ਵੀ ਬੀ ਸੀ ਕੈਨੇਡਾ ਦੇ ਸਿਰਫ ਦੋ ਅਜਿਹੇ ਸੂਬਿਆਂ 'ਚੋਂ ਇੱਕ ਆ ਜਿੱਥੇ ਪੁਲਿਸ ਨੂੰ ਡਾਇਰੈਕਟਲੀ ਚਾਰਜਿਸ ਪ੍ਰੈਸ ਕਰਨ ਦੀ ਇਜਾਜ਼ਤ ਨਹੀਂ ਆ। ਪੁਲਿਸ ਸਿਰਫ ਚਾਰਜਿਸ ਰਿਕਮੈਂਡ ਕਰਦੀ ਆ, ਪ੍ਰੋਸੀਕਿਊਸ਼ਨ ਸਰਵਿਸ ਵੱਲੋਂ ਚਾਰਜਿਸ ਅਪਰੂਵ ਕੀਤੇ ਜਾਂਦੇ ਨੇ। ਅਤੇ ਕੱਲ੍ਹ ਜੈ ਖੋਸਾ ਇਹ ਗੱਲ ਆਖ ਕੇ ਗਏ ਨੇ ਕਿ ਜੇ ਪੁਲਿਸ ਨੂੰ ਡਾਇਰੈਕਟਲੀ ਚਾਰਜਿਸ ਪ੍ਰੈਸ ਕਰਨ ਦਾ ਇਖਤਿਆਰ ਹੋਵੇ ਤਾਂ ਉਹਦੇ ਨਾਲ ਕੀ ਹੈ, ਤੁਸੀਂ ਇੱਕ ਤਾਂ ਲੇਅਰ ਘਟਾ ਦਿੰਦੇ ਹੋ ਚਾਰਜਿਸ ਅਪਰੂਵ ਹੋਣ ਦੀ। ਜਦੋਂ ਪੁਲਿਸ ਆਫਿਸਰ ਨੇ ਕਿਸੇ ਬੰਦੇ ਨੂੰ ਐਪਰੀਹੈਂਡ ਕੀਤਾ, ਉਹਨੇ ਆਪਣੀ ਇਨਵੈਸਟੀਗੇਸ਼ਨ ਕੀਤੀ, ਕਿੱਥੇ ਉਹ ਨਾਲ ਦੀ ਨਾਲ ਉਸ ਸ਼ੱਕੀ ਉੱਪਰ ਕੰਡੀਸ਼ਨਸ ਲਗਾ ਸਕਦਾ, ਕਿੱਥੇ ਜਦ ਤੱਕ ਚਾਰਜਿਸ ਅਪਰੂਵ ਨਹੀਂ ਹੁੰਦੇ ਕੰਡੀਸ਼ਨਸ ਲੱਗਣ ਦੇ ਵਿੱਚ ਤਾਂ ਟਾਈਮ ਲੱਗਦਾ। ਸੋ ਜੇ ਸੂਬਾ ਸਰਕਾਰ ਦਾ ਪਰਪਸ ਇਹ ਆ ਕਿ ਇਸ ਫੋਰੈਂਸਿਕ ਲੈਬ ਦੀ ਐਕਸਪੈਂਸ਼ਨ ਦੇ ਨਾਲ ਚਾਰਜਿਸ ਛੇਤੀ ਅਪਰੂਵ ਹੋਣ ਦੇ ਵਿੱਚ ਮਦਦ ਮਿਲੇਗੀ, ਤਾਂ ਚਾਰਜਿਸ ਛੇਤੀ ਅਪਰੂਵ ਕਰਨ ਦੇ ਵਾਸਤੇ ਕੁਝ ਹੋਰ ਵੀ ਕੰਮ ਜਿਹੜੇ ਕੀਤੇ ਜਾ ਸਕਦੇ ਨੇ, ਵਨ ਆਫ ਦੋਜ਼ ਬੀਇੰਗ ਕਿ ਚਾਰਜਿਸ ਡਾਇਰੈਕਟਲੀ ਪੁਲਿਸ ਨੂੰ ਲਗਾਉਣ ਦਾ ਇਖਤਿਆਰ ਹੋਵੇ।
ਬਿਲਕੁਲ
ਯਾ, ਸੋ ਉਹਦੇ ਬਾਰੇ ਅੱਜ ਅੱਗੇ ਚੱਲ ਕੇ ਗੱਲ ਕਰਾਂਗੇ ਜਦੋਂ ਨੀਨਾ ਕ੍ਰੀਗਰ ਨੇ 8:15 ਵਸੂ ਜੀ ਗੱਲਬਾਤ ਕਰਨ ਲਈ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨੀ ਆ। ਇਹ ਕਰੀਏ ਬ੍ਰੇਕ ਲੈ ਲਈਏ ਛੋਟੀ ਜੀ। ਅੱਛਾ ਇੱਕ ਗੱਲ ਹੋਰ ਇੱਥੇ ਲੱਗੇ ਹੱਥ ਸਾਂਝੀ ਕਰ ਲਈਏ ਕਿ ਬਰਨਬੀ ਦੇ ਵਿੱਚ ਵੀ ਕੱਲ੍ਹ ਇੱਕ ਕਤਲ ਵਾਪਰਿਆ, ਗੈਸ ਸਟੇਸ਼ਨ ਸ਼ੈਵਰੋਨ ਦਾ, ਉਹਦੇ ਲਾਗੇ ਗੋਲੀਆਂ ਚੱਲੀਆਂ ਨੇ ਕੈਨੇਡਾ ਵੇ ਅਤੇ ਬਾਉਂਡਰੀ ਰੋਡ ਦੇ ਨਜ਼ਦੀਕ ਕੱਲ੍ਹ ਸ਼ਾਮੀ ਤਕਰੀਬਨ 5:30 ਸ਼ੋਟਸ ਫਾਇਰ ਹੋਏ ਸੀ।
ਯਾ ਸੋ ਪੁਲਿਸ ਜਦੋਂ ਮੌਕੇ 'ਤੇ ਪਹੁੰਚੀ ਉਹਨਾਂ ਦੱਸਿਆ ਕਿ ਉੱਥੇ ਇੱਕ ਵਿਅਕਤੀ ਸੀ ਜੋ ਜ਼ਖਮੀ ਹਾਲਤ ਵਿੱਚ ਸੀ, ਪਰ ਉਹਦੀ ਜਾਨ ਨਹੀਂ ਬਚਾਈ ਜਾ ਸਕੀ, ਉਹਨੇ ਮੌਕੇ 'ਤੇ ਹੀ ਦਮ ਤੋੜਤਾ। ਅਤੇ ਉਸ ਤੋਂ ਬਾਅਦ ਆਈਹਿਟ ਨੇ ਹੁਣ ਇਸ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਔਰ ਟੇਕ ਓਵਰ ਕਰ ਲਈ ਹੈ। ਅਤੇ ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਇੱਕ ਐਲੀ ਦੇ ਵਿੱਚ ਡੀਅਰ ਲੇਕ ਪਾਰਕ ਦੇ ਨੇੜੇ ਇੱਕ ਵਾਹਨ ਵੀ ਬਰਾਮਦ ਹੋਇਆ ਜਿਹਨੂੰ ਸਾੜਿਆ ਗਿਆ ਸੀ ਅਤੇ ਝੱਗ ਲੱਗੀ ਹੋਈ ਸੀ।
ਸੋ ਗੈਂਗ ਰਿਲੇਟਿਡ ਹਿੰਸਾ ਦਾ ਮਾਮਲਾ ਜਾਪਦਾ
ਹੋ ਸਕਦਾ ਹੈ। ਸੋ ਪੁਲਿਸ ਵੱਲੋਂ ਅਜੇ ਕੁਝ ਕਿਹਾ ਨਹੀਂ ਜਾ ਰਿਹਾ, ਅਤੇ ਉਹ ਤਾਂ ਇਹੀ ਕਹਿ ਰਹੇ ਨੇ ਕਿ ਵੀ ਸਟਿਲ ਵਰਕਿੰਗ ਟੂ ਡਿਟਰਮਿਨ ਕਿ ਵੀ ਇਹ ਦੋਨੋਂ ਜਿਹੜੀਆਂ ਗੱਲਾਂ ਨੇ ਆਪਸ 'ਚ ਜੁੜੀਆਂ ਨੇ ਕਿ ਨਹੀਂ, ਜਿਹੜਾ ਇਹ ਵਾਹਨ ਸਾੜਿਆ ਗਿਆ ਵੀ ਉਹਦੇ ਨਾਲ ਇੱਕ ਕਤਲ ਦਾ ਕੋਈ ਸੰਬੰਧ ਹੈ ਕਿ ਨਹੀਂ। ਪਰ ਅਸੀਂ ਪਹਿਲਾਂ ਦੇਖਿਆ ਵੀ ਅਨਫੋਰਚੁਨੇਟਲੀ ਵੀ ਆਪਣੇ ਇਲਾਕੇ ਦੇ ਵਿੱਚ ਇਹ ਜਿਹੜਾ ਮੋਡਸ ਓਪਰੈਂਡਾ ਹੈ ਇਹ ਗੈਂਗਸ ਨਾਲ ਸੰਬੰਧਿਤ ਹੁੰਦਾ ਅਕਸਰ, ਬਟ ਇਸ ਕੇਸ ਦੇ ਵਿੱਚ ਅਜੇ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ। ਲੈਟ ਸੀ ਕਿ ਹਾਊ ਦੀ ਇਨਵੈਸਟੀਗੇਸ਼ਨ ਅਨਫੋਲਡਸ।
ਜੀ ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ੍ਹ ਇਸ ਹਫ਼ਤੇ ਦੂਜਾ ਭਾਸ਼ਣ ਦਿੱਤਾ, ਦਿਸ ਵਾਜ਼ ਇਨ ਕਿਊਬੈਕ ਸਿਟੀ, ਕਿਉਂਕਿ ਕਿਊਬੈਕ ਸਿਟੀ ਦੇ ਵਿੱਚ 2 ਦਿਨਾਂ ਕੈਬਨਿਟ ਰਿਟਰੀਟ ਚੱਲ ਰਹੀ ਆ। ਮੈਨੂੰ ਨਾ, ਚਲੋ ਇਹਦੇ ਬਾਰੇ ਤਾਂ ਗੱਲ ਕਰਦੇ ਹਾਂ, ਡੋਨਲਡ ਟਰੰਪ ਨੇ ਜਿਸ ਹਿਸਾਬ ਦੇ ਨਾਲ ਕੱਲ੍ਹ ਮੈਸੇਜ ਟਰੂਥ ਸੋਸ਼ਲ 'ਤੇ ਪੋਸਟ ਕੀਤਾ, ਐਡੀ ਤਹਿਜ਼ੀਬ ਨਾਲ ਤਾਂ ਟਰੰਪ ਨੇ ਮੈਸੇਜ ਕਦੇ ਲਿਖਿਆ ਹੀ ਨਹੀਂ। ਮੈਨੂੰ ਤਾਂ ਚੇਤੇ ਉਹ ਗੱਲ ਆ ਗਈ ਵੀ ਜਿਵੇਂ ਉਹ ਨਹੀਂ ਹੁੰਦਾ ਸੀ ਟੂ ਦਾ ਪ੍ਰਿੰਸੀਪਲ,
ਹਾਂਜੀ,
ਹੈ ਨਾ, ਉਸ ਲਹਿਜੇ ਦੇ ਵਿੱਚ ਇਹ ਇੱਕ ਗੱਲ ਟਰੂਥ ਸੋਸ਼ਲ 'ਤੇ ਟਰੰਪ ਨੇ ਪੋਸਟ ਪਾਈ ਆ।
ਉਹਨਾਂ ਨੂੰ ਮਾਰਕ ਕਾਰਨੀ ਦੀ ਇੱਕ ਗੱਲ ਬੜੀ ਚੁੱਭੀ ਹੈ, ਕੋਈ
ਕਈ ਗੱਲਾਂ ਚੁੱਭੀ।
ਹਾਂ, ਸੋ ਉਹ ਕਿਹੜੀ ਗੱਲ ਆ ਜਿਹੜੀ ਚੁੱਭੀ ਆ ਜਿਹਦੇ ਕਰਕੇ ਉਹਨਾਂ ਨੇ ਅੱਜ ਚਿੱਠੀ ਲਿਖੀ ਆ ਕੱਲ
ਟਰੂਥ ਸੋਸ਼ਲ ਦੀ ਪੋਸਟ? ਹਾਂ,
ਚਿੱਠੀ ਆ।
ਹਾਂ, ਯੈਸ ਯੈਸ, ਯੂ ਆਰ ਰਾਈਟ,
ਸੋਸ਼ਲ ਤੇ ਚਿੱਠੀ ਪਾਈ।
ਬਿਲਕੁਲ ਬਿਲਕੁਲ ਬਿਲਕੁਲ।
ਤੇ ਉਹ 6 ਵਜੇ ਉਹਨਾਂ ਨੇ 5:50 ਤੇ ਸਾਡੇ ਸਮੇਂ ਮੁਤਾਬਕ ਉਹ ਪੋਸਟ ਪਾਈ ਆ
ਜੀ।
ਉਹਦੇ ਬਾਰੇ ਆਪਾਂ ਬਾਅਦ ਚ ਗੱਲ ਕਰਦੇ ਹਾਂ, ਪਹਿਲਾਂ ਦੱਸੀਏ ਵੀ ਗੱਲ ਚੁੱਭੀ ਕਿਹੜੀ,
ਗੱਲ ਚੁੱਭੀ ਕਿਹੜੀ,
ਉੱਥੋਂ ਸ਼ੁਰੂ ਕਰਦੇ।
ਹਾਂ, ਕਿਉਂਕਿ ਮੈਂ ਜਦੋਂ ਪੜ੍ਹਿਆ ਨਾ ਤਾਂ ਉਹਨੂੰ ਦੇਖ ਕੇ ਮੈਨੂੰ ਲੱਗਿਆ ਵੀ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਕਿਹਾ ਮਾਰਕ ਕਾਰਨੀ ਨੂੰ
ਸੇਵਾ ਵਿਖੇ,
ਹੈ ਨਾ, ਸੇਵਾ
ਵਿਖੇ,
ਹਾਂ, ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਕੱਟੇ ਹੋਣਾ ਕਾਲਜ ਚੋਂ ਨਾ,
ਪਰ ਇਹਨਾਂ ਨੇ ਕੱਟਤਾ,
ਇਹਨਾਂ ਨੇ ਕੱਟਤਾ।
ਉਹ ਗੱਲ ਕਰਦੇ ਹਾਂ, ਪਹਿਲਾਂ ਆਪਾਂ ਦੱਸੀ ਚੁੱਭੀ
ਕਿਹੜੀ ਗੱਲ ਹੈ। ਬਿਲਕੁਲ, ਸੋ ਵਾਸੂ ਜੀ, ਜਿਹੜੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੱਲ੍ਹ ਦੀ ਸਪੀਚ ਸੀਗੀ
ਜੀ,
ਇਹ ਕਿਊਬੈਕ ਸਿਟੀ ਦੇ ਵਿੱਚ ਕੈਬਨਿਟ ਰਿਟਰੀਟ ਕਿਉਂਕਿ ਚੱਲਦੀ ਪਈ ਆ 2 ਦਿਨਾਂ ਦੀ, ਉਹ ਤੋਂ ਪਹਿਲਾਂ ਉਹਨਾਂ ਨੇ ਸਪੀਚ ਦਿੱਤੀ। ਇਸ ਹਫ਼ਤੇ ਦੀ ਦੂਜੀ ਸਪੀਚ ਇਹ ਮਾਰਕ ਕਾਰਨੀ ਦੀ ਆ। ਪਹਿਲੀ ਸਪੀਚ ਸਵਿਟਜ਼ਰਲੈਂਡ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਅਤੇ ਡੈਵੋਸ ਵਿੱਚ ਦਿੱਤੀ ਗਈ, ਦੂਜੀ ਸਪੀਚ ਕੱਲ੍ਹ ਕਿਊਬੈਕ ਸਿਟੀ ਦੇ ਵਿੱਚ ਦਿੱਤੀ ਗਈ। ਅਤੇ ਇਸ ਸਪੀਚ ਦੇ ਵਿੱਚ ਪ੍ਰਾਈਮੇਰਲੀ ਉਹਨਾਂ ਨੇ ਫੋਕਸ ਤਾਂ ਕੀਤਾ ਡੋਮੈਸਟਿਕ ਇਸ਼ੂਜ਼ 'ਤੇ। 26 ਤਰੀਕ ਤੋਂ, ਅਗਲੇ ਆਉਂਦੇ ਸੋਮਵਾਰ ਤੋਂ, ਹਾਊਸ ਆਫ ਕਾਮਨਸ ਦਾ ਸੈਸ਼ਨ ਸ਼ੁਰੂ ਹੁੰਦਾ ਪਿਆ, ਅਤੇ ਇਹਨਾਂ ਨੇ ਕੁਝ ਡੋਮੈਸਟਿਕ ਪਹਿਲੂਆਂ ਬਾਰੇ ਉਹਦੇ ਵਿੱਚ ਗੱਲ ਕੀਤੀ ਆ। ਪਰ ਨਾਲ ਹੀ, ਚਲੋ ਪਹਿਲਾਂ ਗੱਲ ਸਾਰੀ ਕੀਤੀ ਕਿ ਉਹੀ ਗੱਲ ਕਰਦੇ ਹਾਂ, ਲਗਭਗ 30 ਮਿੰਟ ਦਾ ਭਾਸ਼ਣ ਸੀ।
ਹਾਂਜੀ,
ਸ਼ੁਰੂਆਤ ਇਹ ਵੀ ਫ੍ਰੈਂਚ ਦੇ ਵਿੱਚ ਕੀਤੀ ਉਹਨਾਂ ਨੇ, ਕਿਉਂਕਿ ਕਿਊਬੈਕ ਸਿਟੀ ਦੇ ਵਿੱਚ ਸੀ, ਸੋ ਫ੍ਰੈਂਚ ਦੇ ਵਿੱਚ ਪਹਿਲਾਂ ਕਾਫੀ ਮਿੰਟ ਤੱਕ ਫ੍ਰੈਂਚ ਬੋਲੇ, ਅਤੇ ਉਸ ਤੋਂ ਬਾਅਦ ਅੰਗਰੇਜ਼ੀ ਦੇ ਵਿੱਚ ਸਵਿਚ ਕੀਤਾ। ਫਿਰ ਇਨ ਬਿਟਵੀਨ ਡਿਊਰਿੰਗ ਦ ਸਪੀਚ ਆਲਸੋ ਫ੍ਰੈਂਚ ਅਤੇ ਇੰਗਲਿਸ਼ ਇੰਟਰਚੇਂਜੇਬਲੀ ਉਹ ਬੋਲਦੇ ਰਹੇ। ਅਤੇ ਜਿਹੜੀ ਇਹਨਾਂ ਨੇ ਗੱਲ ਉੱਥੇ ਇਹ ਇੱਕ ਤਾਂ ਆਖੀ ਆ,
ਸੋ ਜ਼ਿਆਦਾ ਉਹਨਾਂ ਨੇ ਕਨੇਡੀਅਨ ਵੈਲਿਊਜ਼ ਦੇ ਉੱਤੇ ਫੋਕਸ ਕੀਤਾ
ਜੀ,
ਵੀ ਇਸ ਵੇਲੇ ਵਿਸ਼ਵ ਦੇ ਵਿੱਚ ਜਿਵੇਂ ਪਹਿਲੀਆਂ ਜਿਹੜੀਆਂ ਕਦਰਾਂ ਕੀਮਤਾਂ ਸੀ ਉਹਨਾਂ ਦਾ ਕੋਈ ਮੁੱਲ ਨਹੀਂ ਰਿਹਾ
ਜੀ,
ਜਿਹੜਾ ਪੁਰਾਣਾ ਵਰਲਡ ਆਰਡਰ ਆ ਬਿਲਕੁਲ ਕਲੈਪਸ ਕਰ ਚੁੱਕਿਆ
ਜੀ,
ਕਨੇਡੀਅਨ ਵੈਲਿਊਜ਼ ਨੂੰ ਪ੍ਰੋਟੈਕਟ ਕਰਨਾ ਕਹਿੰਦੇ ਹੁਣ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਜ਼ਰੂਰੀ ਆ
ਜੀ।
ਅਤੇ ਉਹਨਾਂ ਨੇ ਨਾਲ ਇਹ ਕਿਹਾ, ਕਹਿੰਦੇ ਵੀ ਜਿਸ ਤਰ੍ਹਾਂ ਮੈਂ ਡੈਵੋਸ ਦੇ ਵਿੱਚ ਜਦੋਂ ਭਾਸ਼ਣ ਦਿੱਤਾ ਸੀ ਉਦੋਂ ਮੈਂ ਕਿਹਾ ਸੀ ਮਿਡਲ ਪਾਵਰਸ ਨੀਡ ਟੂ ਯੂਨਾਈਟ, ਸਾਰੀਆਂ ਮਿਡਲ ਪਾਵਰਸ ਜਿਹੜੀਆਂ ਸਾਡੇ ਵਰਗੇ ਮੁਲਕ ਨੇ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਆ ਵੱਡੀਆਂ ਤਾਕਤਾਂ ਦੇ ਖਿਲਾਫ। ਕਹਿੰਦੇ ਉਸੇ ਤਰ੍ਹਾਂ ਮੇਰਾ ਮੈਸੇਜ ਕੈਨੇਡੀਅਨਸ ਨੂੰ ਵੀ ਆ ਦੈਟ ਵੀ ਆਲ ਨੀਡ ਟੂ ਯੂਨਾਈਟ, ਅਸੀਂ ਸਾਰੇ ਇਕੱਠੇ ਰਹੀਏ, ਜੇ ਅਸੀਂ ਇਕੱਠੇ ਰਹਾਂਗੇ, ਯੂਨਾਈਟਿਡ ਰਹਾਂਗੇ ਤਾਂ ਅਸੀਂ ਸਟਰੋਂਗ ਰਹਾਂਗੇ।
ਕਾਫੀ ਹੱਦ ਤੱਕ ਇਸ ਸਪੀਚ ਨੂੰ ਇੰਝ ਵੇਖਿਆ ਜਾ ਰਿਹਾ ਜਿਵੇਂ ਕੈਂਪੇਨ ਦੀ ਸਪੀਚ ਹੁੰਦੀ ਹੈ, ਵੀ ਜਿਵੇਂ ਇਲੈਕਸ਼ਨ ਦਾ ਦੌਰ ਜਦੋਂ ਹੋਵੇ ਨਾ, ਉਸ ਵੇਲੇ ਪਾਰਟੀ ਦੇ ਲੀਡਰਸ ਵੱਲੋਂ ਇਸ ਤਰ੍ਹਾਂ ਦੀਆਂ ਸਪੀਚਸ ਦਿੱਤੀਆਂ ਜਾਂਦੀਆਂ ਨੇ,
ਕਿਉਂਕਿ ਇਸ ਭਾਸ਼ਣ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਕੁਝ ਸਰਵਿਸਿਜ਼ ਨੇ, ਚਾਹੇ ਡੈਂਟਲ ਕੇਅਰ ਹੋਵੇ, ਫਾਰਮਾ ਕੇਅਰ ਹੋਵੇ, ਚਾਈਲਡ ਕੇਅਰ ਹੋਵੇ, ਅਸੀਂ ਉਹਨਾਂ ਸਰਵਿਸਿਜ਼ ਨੂੰ ਪ੍ਰੋਟੈਕਟ ਕਰਾਂਗੇ, ਉਹਨਾਂ ਦੇ ਵਿੱਚ ਅਸੀਂ ਕੋਈ ਕਟੌਤੀ ਨਹੀਂ ਕਰਾਂਗੇ। ਫਿਰ ਉਹਨਾਂ ਨੇ ਆਪਣੀਆਂ ਤਰਜੀਹਾਂ ਵੀ ਗਿਣਾਤੀਆਂ ਕਿ ਪਾਰਲੀਮੈਂਟਰੀ ਸੈਸ਼ਨ ਜਿਹੜਾ ਸ਼ੁਰੂ ਹੋਣਾ ਸੋਮਵਾਰ ਤੋਂ, ਵੀ ਉਹਦੇ ਵਿੱਚ ਸਾਡੀਆਂ ਤਰਜੀਹਾਂ ਕੀ ਹੋਣਗੀਆਂ। ਉਹਨਾਂ ਨੇ ਕਿਹਾ ਅਸੀਂ ਸੂਬਿਆਂ ਦੇ ਨਾਲ ਇਕਨੋਮਿਕ ਕੋਆਪਰੇਸ਼ਨ ਹੋਰ ਵਧਾਵਾਂਗੇ, ਇੰਟਰਨੈਸ਼ਨਲ ਟ੍ਰੇਡ ਡੀਲ ਜਿਹੜੀਆਂ ਇਹਨਾਂ ਨੂੰ ਹੋਰ ਵਧਾਉਂਦੇ ਰਹਾਂਗੇ। ਫਿਰ ਅਸੀਂ ਕ੍ਰਿਮੀਨਲ ਜਸਟਿਸ ਸਿਸਟਮ, ਪਬਲਿਕ ਸੇਫਟੀ ਦੀ ਜਿਹੜੀ ਗੱਲ ਹੈ ਕਿ ਬੇਲ ਰਿਫੋਰਮ ਦੀ ਜਿਹੜੀ ਗੱਲ ਹੈ, ਕਹਿੰਦੇ ਉਹਦੇ ਉਹਨੂੰ ਅਸੀਂ ਤਰਜੀਹ ਦੇਵਾਂਗੇ। ਅਤੇ ਨਾਲ ਫਿਰ ਇਹਨਾਂ ਨੇ ਕਿਹਾ ਕਿ ਅਸੀਂ ਡਿਫੈਂਸ ਇਨਵੈਸਟਮੈਂਟਸ ਨੂੰ ਹੋਰ ਵਧਾਵਾਂਗੇ, ਅਤੇ AI ਦੇ ਉੱਤੇ ਵੀ ਕਹਿੰਦੇ ਅਸੀਂ ਕੰਮ ਕਰਾਂਗੇ
ਕਿ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਕਿਵੇਂ ਅਸੀਂ ਸਭ ਤੋਂ ਵਧੀਆ ਤਰੀਕੇ ਦੇ ਨਾਲ ਆਪਣੇ ਬੈਨੀਫਿਟ ਵਾਸਤੇ ਇਸਤੇਮਾਲ ਕਰ ਸਕਦੇ ਹਾਂ
ਜੀ।
ਬਾਕੀ ਵਾਸੂ ਜੀ, ਜਿਹੜੀ ਇਹ ਰਿਟਰੀਟ ਹੁੰਦੀ ਪਈ ਹੈ, ਇਹ ਸਿਟਾਡੈਲ ਜਿਹੜਾ ਇੱਕ ਕਿਲ੍ਹਾ ਹੈਗਾ ਕਿਊਬੈਕ ਸਿਟੀ ਦੇ ਵਿੱਚ ਪਹਾੜੀ ਦੇ ਉੱਤੇ ਆ, ਉੱਥੇ ਇਹ ਰਿਟਰੀਟ ਹੁੰਦੀ ਪਈ ਆ, ਉਹਦਾ ਇਤਿਹਾਸਕ ਸਿਗਨੀਫਿਕੈਂਸ ਵੀ ਬਹੁਤ ਜ਼ਿਆਦਾ ਹੈ। ਜਦੋਂ ਇਹ ਵੈਸੇ ਕਿਲ੍ਹੇ ਦੀ ਉਸਾਰੀ ਕੀਤੀ ਗਈ ਸੀ 1820 ਤੋਂ ਲੈ ਕੇ 1831 ਦੇ ਵਿਚਕਾਰ, ਇਹ ਸਭ ਨੂੰ ਜਿਹੜੇ ਇਤਿਹਾਸ ਨੂੰ ਜਿਹਨਾਂ ਨੇ ਦੇਖਿਆ ਪਿਆ ਪੜ੍ਹਿਆ ਰਾਦਰ, ਉਹਨੂੰ ਪਤਾ ਵੀ 1812 ਦੇ ਵਿੱਚ ਜਿਹੜੀ ਉਹ ਵਾਰ ਦੇਖਣ ਤਾਂ ਘੱਟ ਹੀ ਹੋਣਗੇ, 1812 ਵਾਲਾ ਉਹ ਵੀ
ਵੇਖਿਆ, ਕੋਈ ਵੀ ਨਹੀਂ ਹੋਣਾ,
ਕੋਈ ਵੀ ਨਹੀਂ ਹੋਣਾ,
ਪੜ੍ਹਨ ਵਾਲੇ ਹੀ ਨੇ,
ਪੜ੍ਹਨ ਵਾਲੇ ਹੀ ਨੇ। 1812 ਦੇ ਵਿੱਚ ਜਿਹੜੀ ਉਹ ਵਾਰ ਆਫ 1812 ਜਿਹੜੀ ਕਿ ਬ੍ਰਿਟਿਸ਼ ਨੌਰਥ ਅਮਰੀਕਾ ਦੇ ਵਿੱਚ ਅਤੇ ਅਮਰੀਕਾ ਦੇ ਵਿਚਕਾਰ ਹੋਈ ਸੀ, ਉਸ ਤੋਂ ਬਾਅਦ ਇਸ ਗੱਲ ਦਾ ਬੜਾ ਫਿਕਰ ਸੀ ਕਿਉਂਕਿ ਉਦੋਂ 1812 ਵਾਲੀ ਵਾਰ ਦੇ ਵਿੱਚ ਭਾਵੇਂ, ਕਿਉਂਕਿ ਉਹ ਬ੍ਰਿਟਿਸ਼ ਅਤੇ ਅਮਰੀਕਾ ਦੀ ਵਾਰ ਸੀ, ਲੜੀ ਗਈ ਉਹ ਇੱਥੇ ਕੈਨੇਡੀਅਨ ਸੋਇਲ ਤੋਂ, ਅਤੇ ਇਹ ਕਿਹਾ ਜਾਂਦਾ ਨਾ ਵੀ ਕੈਨੇਡੀਅਨਸ ਨੇ ਵਾਈਟ ਹਾਊਸ ਸਾੜਤਾ ਸੀ ਉਦੋਂ, ਅਸਲ ਦੇ ਵਿੱਚ ਬ੍ਰਿਟਿਸ਼ ਨੇ ਸਾੜਿਆ ਸੀ, ਅਤੇ ਉਸ ਤੋਂ ਬਾਅਦ ਇਹ ਬੜਾ ਖਤਰਾ ਬਣ ਗਿਆ ਹੋਇਆ ਸੀ ਕਿ ਅਮਰੀਕਾ ਵੱਲੋਂ ਜਵਾਬੀ ਹਮਲਾ ਕੀਤਾ ਜਾਏਗਾ। ਸੋ ਉਦੋਂ ਕਿਊਬੈਕ ਸਿਟੀ ਦੇ ਵਿੱਚ ਜਿਹੜਾ ਇਹ ਸਿਟਾਡੈਲ ਇਹ ਕਿਲ੍ਹਾ ਹੈ, ਉਦੋਂ 1820 ਤੋਂ ਲੈ ਕੇ 1831 ਦੇ ਵਿਚਕਾਰ ਉਸਾਰਿਆ ਗਿਆ, ਇਸ ਦੀ ਉਦੋਂ ਫੋਰਟੀਫਿਕੇਸ਼ਨ ਕੀਤੀ ਗਈ। ਇੱਕ ਤਾਂ ਇਹਦਾ ਇਹ ਸੰਦਰਭ ਹੈ ਅਤੇ ਵੀ ਅਮਰੀਕਾ ਦੇ ਅਟੈਕ ਦਾ ਉਦੋਂ ਖਤਰਾ ਸੀ, ਇਸ ਕਰਕੇ ਉਹ ਕਿਲ੍ਹਾ ਸੀ ਬਣਾਇਆ ਗਿਆ। ਅਤੇ ਉਸੇ ਹੀ ਥਾਂ ਤੋਂ ਹੁਣ ਮਾਰਕ ਕਾਰਨੀ ਵੱਲੋਂ ਇਸ ਕੈਬਨਿਟ ਰਿਟਰੀਟ ਦੇ ਦੌਰਾਨ ਇਹ ਭਾਸ਼ਣ ਦਿੱਤਾ ਗਿਆ। ਸੋ ਇਹਦਾ ਸਿੰਬਲਿਜ਼ਮ ਬਹੁਤ ਆ
ਕਿ ਵੀ ਹੁਣ ਸਾਨੂੰ ਇੱਕ ਵਾਰ ਫਿਰ ਤੋਂ ਅਮਰੀਕਾ ਤੋਂ ਖਤਰਾ ਹੋ ਸਕਦਾ, ਦੈਟ ਵੀ ਨੀਡ ਟੂ ਫੋਰਟੀਫਾਈ।
ਸੋ ਯੈਸ, ਉਹ ਕਿਲ੍ਹਾਬੰਦੀ ਕਰਨ ਦੀ ਲੋੜ ਹੈ। ਸੋ ਇੱਕ ਇਹ ਤਾਂ ਇਹਦਾ ਇਤਿਹਾਸ ਆ 19ਵੀਂ ਸਦੀ ਦਾ, ਪਰ 20th ਸੈਂਚਰੀ ਦੇ ਵਿੱਚ ਵੀ ਸਿਟਾਡੈਲ ਸੈਕਿੰਡ ਵਰਲਡ ਵਾਰ ਦੇ ਵਿੱਚ ਵੀ ਇਹਦੀ ਇੱਕ ਹਿਸਟੋਰੀਕਲ ਸਿਗਨੀਫਿਕੈਂਸ ਉੱਥੇ ਵੀ ਜੁੜਿਆ ਹੋਇਆ,
ਕਿਉਂਕਿ 1943 ਦੇ ਵਿੱਚ ਕਿਊਬੈਕ ਕਾਨਫਰੰਸ ਹੋਈ ਸੀ ਜਿਹਦੇ ਵਿੱਚ ਅਮਰੀਕਾ ਤੋਂ FDR, UK ਤੋਂ ਵਿੰਸਟਨ ਚਰਚਿਲ ਅਤੇ ਸਾਡੇ ਕੈਨੇਡਾ ਵੱਲੋਂ ਮਕੈਂਜੀ ਕਿੰਗ ਸਾਡੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਪਹੁੰਚੇ ਸਨ। ਸੋ ਇੱਕ ਸੀਕ੍ਰੈਟ ਮੀਟਿੰਗ ਹੋਈ ਸੀ ਅਤੇ ਇਸ ਮੀਟਿੰਗ ਦੇ ਵਿੱਚ ਡਿਸਕਸ ਇਹ ਕੀਤਾ ਗਿਆ ਸੀ ਕਿ ਸਾਡੀ ਸੈਕਿੰਡ ਵਰਲਡ ਵਾਰ ਦੇ ਵਿੱਚ ਸਟ੍ਰੈਟਜੀ ਕੀ ਰਹੇਗੀ। ਸੋ ਇੱਕ ਬੜੀ ਅਹਿਮ ਇਹ ਸੀਕ੍ਰੈਟ ਮੀਟਿੰਗ ਉਸ ਵੇਲੇ ਇੱਥੇ ਹੋਈ ਸੀ, ਪਲੱਸ ਇਹ ਜਿਹੜਾ ਸਿਟਾਡੈਲ ਹੈ ਇਸ ਵੇਲੇ ਸਾਡੇ ਗਵਰਨਰ ਜਨਰਲ ਦਾ ਸੈਕੰਡਰੀ ਰੈਜੀਡੈਂਸ ਵੀ।
ਕਰੈਕਟ। ਸੋ ਵਾਸੂ ਜੀ, ਕੱਲ੍ਹ ਇਸ ਥਾਂ 'ਤੇ ਖੜ੍ਹੇ ਹੋ ਕੇ ਭਾਸ਼ਣ ਦੇ ਵਿੱਚ ਜਿੱਥੇ ਉਹਨਾਂ ਨੇ ਡੋਮੈਸਟਿਕ ਪੋਲੀਟਿਕਸ ਬਾਰੇ ਆਉਂਦੇ ਸੈਸ਼ਨ ਦੇ ਵਿੱਚ ਸਰਕਾਰ ਦੀਆਂ ਤਰਜੀਹਾਂ ਬਾਰੇ ਗੱਲ ਕੀਤੀ, ਜਿਹੜੀ ਗੱਲ ਉਹਨਾਂ ਨੇ ਹੋਰ ਕਹੀ ਨਾ ਵੀ ਇਤਿਹਾਸ ਵਿੱਚ ਅਜਿਹੇ ਲੰਬੇ ਦੌਰ ਆਉਂਦੇ ਨੇ ਜਦੋਂ ਕਦਰਾਂ ਕੀਮਤਾਂ ਬਿਨਾਂ ਕਿਸੇ ਚੁਣੌਤੀ ਦੇ ਵਧਦੀਆਂ ਫੁੱਲਦੀਆਂ ਨੇ। ਕਹਿੰਦੇ ਸਾਡਾ ਇਹ ਸਮਾਂ ਅਜਿਹਾ ਦੌਰ ਨਹੀਂ ਹੈ। ਸੋ ਯੂ ਨੋ ਦਿਸ ਇਜ਼ ਨੋਟ ਦੈਟ ਟਾਈਮ ਕਿ ਜਦੋਂ ਅਨਚੈਲੇਂਜ ਤਰੀਕੇ ਦੇ ਨਾਲ ਵੈਲਿਊਜ਼ ਅੱਗੇ ਵੱਧ ਫੁੱਲ ਸਕਣ।
ਤੁਸੀਂ ਜ਼ਿਕਰ ਕੀਤਾ ਵੀ ਇਹ ਇਲੈਕਸ਼ਨ ਸਪੀਚ ਵਰਗਾ ਭਾਸ਼ਣ ਲੱਗਿਆ ਵੀ ਜਿਵੇਂ ਇਲੈਕਸ਼ਨ ਤੋਂ ਪਹਿਲਾਂ ਕੋਈ ਭਾਸ਼ਣ ਦਿੱਤਾ ਜਾ ਰਿਹਾ ਹੋਵੇ। ਇਸ ਭਾਸ਼ਣ ਦੇ ਵਿੱਚ ਮਾਰਕ ਕਾਰਨੀ ਨੇ ਸਾਰੀਆਂ ਤਰਜੀਹਾਂ ਗਿਣਾਈਆਂ, ਪਹਿਲਾਂ ਕਦਰਾਂ ਕੀਮਤਾਂ ਦੀ ਗੱਲ ਕੀਤੀ, ਸੋਹਣੀਆਂ ਸੋਹਣੀਆਂ ਗੱਲਾਂ ਸਾਰੀਆਂ ਗਿਣਾਤੀਆਂ ਅਤੇ ਦੱਸਿਆ ਵੀ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਅਸੀਂ ਕੀ ਕੰਮ ਕਰਾਂਗੇ। ਐਕਸਕਿਊਜ਼ ਮੀ। ਉਸ ਤੋਂ ਬਾਅਦ ਉਹ ਕਹਿੰਦੇ ਨੇ, ਕਹਿੰਦੇ ਵੀ ਹੁਣ ਸਮਾਂ ਆ ਗਿਆ ਐਗਜ਼ੀਕਿਊਸ਼ਨ ਦਾ, ਕਿ ਹੁਣ ਸਮਾਂ ਆ ਗਿਆ ਕਿ ਅਸੀਂ ਕੰਮ ਕਰਨਾ ਵੀ ਸ਼ੁਰੂ ਕਰੀਏ। ਵੀ ਨੀਡ ਟੂ ਐਕਟ, ਵੀ ਨੀਡ ਟੂ ਐਗਜ਼ੀਕਿਊਟ ਫੇਅਰਲੀ ਐਂਡ ਫਾਸਟ।
ਜੀ,
ਹੁਣ ਇਹ ਜਿਹੜਾ ਉਹਨਾਂ ਨੇ ਗੱਲ ਕਹੀ ਹੈ ਵੀ ਸਾਨੂੰ ਹੁਣ ਤੇਜ਼ੀ ਨਾਲ ਕੰਮ ਕਰਨ ਦੀ ਵੀ ਲੋੜ ਹੈ। ਪਾਰਲੀਮੈਂਟ ਦੇ ਵਿੱਚ ਸਾਨੂੰ ਪਤਾ ਕਿ ਸਰਕਾਰ ਦੀ ਇਸ ਵੇਲੇ ਹੈ ਮਨੋਰਿਟੀ, 171 ਸੀਟਾਂ ਹੀ ਨੇ, ਭਾਵੇਂ 2 ਕੰਸਰਵੇਟਿਵ MPs ਆ ਕੇ ਲਿਬਰਲਸ ਦੇ ਵਿੱਚ ਜੁਆਇਨ ਵੀ ਕਰ ਗਏ, ਉਹਦੇ ਬਾਵਜੂਦ ਸੀਟਾਂ 171 ਨੇ, ਮੈਜੋਰਿਟੀ ਵਾਸਤੇ ਇੱਕ ਸੀਟ ਘੱਟ ਆ।
ਪਰ ਹੁਣ ਕ੍ਰਿਸਟੀਆ ਫ੍ਰੀਲੈਂਡ ਦੇ ਅਸਤੀਫੇ ਤੋਂ ਬਾਅਦ ਇੱਕ ਸੀਟ ਹੋਰ ਘੱਟ ਗਈ,
ਫਿਰ ਉਹ 170 ਤੇ ਆ ਗਏ ਨੇ। ਸੋ ਬਾਈ ਇਲੈਕਸ਼ਨ ਹੋਏਗਾ। ਸੋ ਇਸ ਕਰਕੇ ਮੈਜੋਰਿਟੀ ਸਰਕਾਰ ਦੀ ਜੇ ਬਣਦੀ ਨਹੀਂ, ਹੁਣ ਮਾਰਕ ਕਾਰਨੀ ਜਿਸ ਤਰ੍ਹਾਂ ਦਾ ਉਹਨਾਂ ਨੇ ਭਾਸ਼ਣ ਦਿੱਤਾ, ਫਿਰ ਡੈਵੋਸ ਦੇ ਵਿੱਚ ਜੋ ਭਾਸ਼ਣ ਦੇ ਕੇ ਆਏ ਨੇ, ਉਹਦੇ ਕਰਕੇ ਇਹਨਾਂ ਦਾ ਸਿਆਸੀ ਕੱਦ ਵਧਿਆ।
ਬਿਲਕੁਲ,
ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਚਾਹੇ ਤੁਸੀਂ ਲਿਬਰਲ ਦੇ ਸਮਰਥਕ ਹੋ ਜਾਂ ਉਹਨਾਂ ਦੇ ਵਿਰੋਧੀ ਹੋ। ਦੂਜੇ ਪਾਸੇ ਕੰਸਰਵੇਟਿਵ ਪਾਰਟੀ ਇਸ ਵੇਲੇ ਉਹਨਾਂ ਦਾ ਲੀਡਰਸ਼ਿਪ ਰਿਵਿਊ ਹੋਣਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਲੀਡਰਸ਼ਿਪ ਰਿਵਿਊ ਹੋਣਾ। ਸੋ ਕੰਸਰਵੇਟਿਵ ਪਾਰਟੀ ਅਜੇ ਆਪਣੀ ਲੀਡਰਸ਼ਿਪ ਦੇ ਮਸਲੇ 'ਚ ਕਹਿ ਲਓ ਥੋੜ੍ਹੀ ਜਿਹੀ ਅਜੇ ਉਲਝੀ ਹੋਈ ਹੈ, ਪਲੱਸ ਉਹ ਥੋੜ੍ਹੇ ਜਿਹੇ ਬੈਕਫੁੱਟ 'ਤੇ ਵੀ ਹੈਗੇ ਨੇ। ਤੇ ਇਸ ਵੇਲੇ ਮਾਰਕ ਕਾਰਨੀ ਨੂੰ ਲਿਬਰਲਸ ਨੂੰ ਇਹ ਲੱਗ ਸਕਦਾ ਕਿ ਜੇ ਅਸੀਂ ਅਰਲੀ ਇਲੈਕਸ਼ਨ ਕਾਲ ਕਰਾ ਲਈਏ ਤਾਂ ਹੋ ਸਕਦਾ ਕਿ ਇੱਕ ਦੋ ਸੀਟਾਂ ਜਿਹੜੀਆਂ ਘੱਟ ਨੇ ਵੀ ਉਹ ਘਾਟੇ ਪੂਰੇ ਹੋ ਜਾਣ, ਵੀ 169 ਤੋਂ ਜ਼ਿਆਦਾ ਸੀਟਾਂ ਇਸ ਵਾਰ ਜੇ ਅਰਲੀ ਇਲੈਕਸ਼ਨ ਕਰਾਉਂਦੇ ਹਾਂ ਤਾਂ ਆ ਜਾਣ। ਸੋ ਉਹ ਕਿਤੇ ਅਰਲੀ ਇਲੈਕਸ਼ਨ ਦੀ ਫਰਾਕ ਵਿੱਚ ਨਾ ਹੋਣ, ਜਿੱਦਾਂ ਦੀ ਗੱਲ ਇੱਥੇ ਸਾਡੇ ਸੂਬੇ ਵਿੱਚ ਵੀ ਹੋ ਰਹੀ ਸੀ, ਜੋ ਪਹਿਲਾਂ ਓਨਟੈਰੀਓ ਦੇ ਵਿੱਚ ਡੱਗ ਫੋੜ ਕਰਕੇ ਹਟੇ ਨੇ, ਵੀ ਕਿਤੇ ਉੱਦਾਂ ਦਾ ਹੀ ਕੰਮ ਮਾਰਕ ਕਾਰਨੀ ਤਾਂ ਨਹੀਂ ਕਰਨ ਜਾ ਰਹੇ। ਸੋ ਇਸ ਭਾਸ਼ਣ ਤੋਂ ਬਾਅਦ ਪਲੱਸ ਜਦੋਂ ਆਪਾਂ ਇਹਨੂੰ ਡੈਵੋਸ ਵਾਲੇ ਭਾਸ਼ਣ ਨਾਲ ਜੋੜ ਕੇ ਦੇਖਦੇ ਹਾਂ, ਇਹ ਹੁਣ ਘੁਸਰ ਮੁਸਰ ਵੱਧ ਗਈ ਹੈ ਕਿ ਕੀ ਫੈਡਰਲ ਅਰਲੀ ਇਲੈਕਸ਼ਨ ਹੋ ਸਕਦਾ।
ਅੱਛਾ, ਕ੍ਰਿਸਟੀਆ ਫ੍ਰੀਲੈਂਡ ਦੇਖੋ ਆਲਰੇਡੀ ਹੁਣ ਅਸਤੀਫਾ ਦੇ ਕੇ, ਹੁਣ ਜਦੋਂ ਸੈਸ਼ਨ ਸ਼ੁਰੂ ਹੋਣਾ ਸੋਮਵਾਰ ਤੋਂ, ਕ੍ਰਿਸਟੀਆ ਫ੍ਰੀਲੈਂਡ ਪਾਰਲੀਮੈਂਟ ਦੇ ਵਿੱਚ ਨਹੀਂ ਹੋਣਗੇ।
ਹਾਂਜੀ,
ਦੋ ਹੋਰ ਘੱਟੋ ਘੱਟ ਅਜਿਹੇ ਮੈਂਬਰ ਹੈਗੇ ਨੇ ਜਿਨ੍ਹਾਂ ਨੂੰ ਆਉਂਦੇ ਸਮੇਂ ਦੇ ਵਿੱਚ ਕੋਈ ਫੋਰਨ ਡਿਪਲੋਇਮੈਂਟ ਮਿਲ ਜਾਣੀ ਆ, ਬਿਲ ਬਲੇਅਰ ਅਤੇ ਜੋਨਾਥਨ ਵਿਲਕਿਨਸਨ ਇੱਥੇ ਆਪਣੇ ਨੌਰਥ ਵੈਨਕੂਵਰ ਤੋਂ ਐਮ ਪੀ, ਅਤੇ ਬਿਲ ਬਲੇਅਰ ਨੇ ਟੋਰੋਂਟੋ ਤੋਂ, ਉਹ ਦੋਵੇਂ ਵੀ ਲਿਬਰਲ ਨੇ, ਮੌਜੂਦਾ ਸਿਟਿੰਗ ਐਮ ਪੀ ਨੇ। ਜੇ ਉਹਨਾਂ ਨੂੰ ਵੀ ਫੋਰਨ ਅਸਾਈਨਮੈਂਟਸ 'ਤੇ ਐਜ਼ ਇਨ ਇੱਕ ਨੂੰ ਯੂ ਕੇ ਦਾ ਅੰਬੈਸਡਰ ਬਣਾ ਕੇ, ਇੱਕ ਨੂੰ ਯੂਰੋਪੀਅਨ ਯੂਨੀਅਨ ਦੇ ਵਿੱਚ ਰੈਪ੍ਰਜੈਂਟੇਟਿਵ ਬਣਾ ਕੇ ਕੈਨੇਡਾਈ ਸਰਕਾਰ ਜੇ ਭੇਜ ਦਿੰਦੀ ਆ ਤਾਂ 3 ਸੀਟਾਂ ਖਾਲੀ ਹੋ ਗਈਆਂ। ਦੇ ਇਜ਼ ਅਨਦਰ 1-2, ਆਈ ਥਿੰਕ ਦੇ ਇਜ਼ ਅ ਟੋਟਲ ਆਫ 4 ਜਿਹੜੀਆਂ ਕਿ ਪੋਟੈਂਸ਼ਲੀ ਖਾਲੀ ਹੋ ਸਕਦੀਆਂ ਨੇ। ਸੋ ਜੇ 4 ਬਾਏ ਇਲੈਕਸ਼ਨ ਹੁੰਦੇ ਆ, ਅਤੇ ਇੱਕ ਇਹ ਵੀ ਇੱਕ ਕਹਿ ਲਓ ਇੱਕ ਟੈਂਪਟੇਸ਼ਨ ਹੋ ਸਕਦੀ ਆ ਵੀ 4 ਬਾਏ ਇਲੈਕਸ਼ਨ ਦੀ ਥਾਂ ਫਿਰ ਜਨਰਲ ਇਲੈਕਸ਼ਨ ਹੀ ਕਰਾਓ, ਅਤੇ ਜਿਸ ਤਰ੍ਹਾਂ ਦੀ ਇਸ ਵੇਲੇ ਸਥਿਤੀ ਬਣੀ ਹੋਈ ਆ, ਲੋਕਾਂ ਨੂੰ ਕਹੋ ਸਾਨੂੰ ਹੋਰ ਮਜ਼ਬੂਤ ਮੈਂਡੇਟ ਦਿਓ ਅਤੇ ਅਸੀਂ ਤਾਂ ਕਿ ਕੈਨੇਡੀਅਨਸ ਵਾਸਤੇ ਜਿਹੜਾ ਕੰਮ ਹੈ ਉਹ ਕਰ ਸਕੀਏ। ਦੇਖੋ ਜਿਹੜੀ ਵਾਸੂ ਜੀ ਕੱਲ੍ਹ ਦੀ ਮਾਰਕ ਕਾਰਨੀ ਦੀ ਸਪੀਚ ਉਹ 'ਚੋਂ ਇੱਕ ਗੱਲ ਹੋਰ ਹਾਈਲਾਈਟ ਕਰੀਏ, ਜਿੱਥੇ ਉਹਨਾਂ ਨੇ ਗੱਲ ਕੀਤੀ ਨਾ ਕੈਨੇਡਾ ਦਾ ਓਰੀਜਨ ਜਦੋਂ ਹੋਇਆ ਸੀ ਕਿ ਲੋਕ ਬਾਹਰੋਂ ਵੀ ਆਏ, ਫਿਰ ਹੈ ਨਾ ਇੰਡੀਜਨਸ ਲੋਕ ਸਭ ਤੋਂ ਪਹਿਲਾਂ ਇੱਥੇ ਸਨ, ਸੋ ਕਿਵੇਂ ਕੈਨੇਡਾ ਬਣਿਆ, ਕਿਹੜੇ ਕਿਹੜੇ ਲੋਕਾਂ ਦੀ ਇੱਥੇ ਅਹਿਮੀਅਤ ਅਤੇ ਕਿਵੇਂ ਉਹਨਾਂ ਨੇ ਯੋਗਦਾਨ ਪਾਇਆ, ਜ਼ਿਕਰ ਉਹਨਾਂ ਨੇ ਥੋੜ੍ਹਾ ਜਿਹਾ ਉਹ ਵੀ ਕੀਤਾ। ਗੱਲ ਉਹਨਾਂ ਨੇ ਇਹ ਵੀ ਕੀਤੀ ਵੀ ਅਸੀਂ ਕੈਨੇਡਾ ਇੱਕ ਅਜਿਹੀ ਸੋਸਾਇਟੀ ਦਿਖਾ ਦਿੱਤੀ ਹੈ ਵੀ ਵੀ ਕੈਨ ਬੀ ਓਪਨ ਐਂਡ ਸਿਕਿਓਰ, ਹਾਲਾਂਕਿ ਉਹਨੂੰ ਲੈ ਕੇ ਲੋਕਾਂ ਦਾ ਮਤਭੇਦ ਹੋਏਗਾ ਵੀ ਸਿਕਿਉਰਿਟੀ ਦੇ ਉੱਪਰ ਇਸ ਤਰ੍ਹਾਂ ਜਿਸ ਤਰ੍ਹਾਂ ਦੇ ਪਰਛਾਵੇਂ ਪਏ ਹੋਏ ਨੇ ਕ੍ਰਾਈਮ ਦੇ, ਵੀ ਅਸੀਂ ਓਪਨ ਰਹਿ ਕੇ ਕਿੰਨੇ ਕੁ ਸਿਕਿਉਰ ਹੋਏ ਹਾਂ, ਵੀ ਜਦੋਂ ਸਾਡੇ ਕੋਲ ਮਿਲੀਅਨਸ ਦੀ ਗਿਣਤੀ ਦੇ ਵਿੱਚ ਰੈਫਿਊਜੀ ਫਾਈਲਸ ਦਾ ਬੈਕਲੋਗ ਆ, ਉਹ ਸਿਸਟਮ ਨੂੰ ਅਬਿਊਜ਼ ਕੀਤਾ ਜਾ ਰਿਹਾ ਅਤੇ ਕ੍ਰਾਈਮ ਰੇਟ ਕਿਵੇਂ ਵਧਿਆ ਹੋਇਆ, ਉਹ ਗੱਲ ਕਿਸ ਤੋਂ ਲੁਕਵੀਂ ਨਹੀਂ ਆ। ਪਰ ਜਿਹੜੀ ਗੱਲ ਮੈਨੂੰ ਬੜੀ ਸਟ੍ਰਾਈਕ ਕੀਤੀ, ਜੋ ਕਿ ਅੱਜ ਕੱਲ੍ਹ ਦੁਨੀਆ ਦੀ ਪੋਲੀਟਿਕਸ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ, ਆਪਣੇ ਜਦੋਂ ਉਹ ਇੱਕ ਇਤਿਹਾਸਕ ਲੀਹ ਖਿੱਚ ਰਹੇ ਸੀ ਲਕੀਰ, ਉਹਦੇ ਵਿੱਚ ਉਹਨਾਂ ਨੇ ਕੁਝ ਜਿਹੜੇ ਸਾਬਕਾ ਪ੍ਰਾਈਮ ਮਿਨਿਸਟਰਸ ਦਾ ਨਾਮ ਲਿਆ, ਜਦੋਂ ਉਹਨਾਂ ਨੇ ਕਿਹਾ ਵੀ ਇਹ, ਜਦੋਂ ਉਹਨਾਂ ਨੇ ਪਲੇਨਸ ਆਫ ਐਬਰਾਹਿਮ ਦੇ ਸੰਦਰਭ ਦੇ ਵਿੱਚ ਗੱਲ ਕੀਤੀ ਨਾ, ਕਿ ਪਲੇਨਸ ਆਫ ਐਬਰਾਹਿਮ ਦੇ ਵਿੱਚ 1759 ਦੇ ਵਿੱਚ ਜਿਹੜੀ ਉਹ 7 ਈਅਰ ਵਾਰ ਬ੍ਰਿਟਿਸ਼ ਅਤੇ ਫਰੈਂਚ ਦੀ ਚੱਲਦੀ ਸੀ, ਉਹਦੇ ਵਿੱਚ ਜਦੋਂ ਬ੍ਰਿਟਿਸ਼ ਨੇ ਜਿੱਤ ਹਾਸਲ ਕੀਤੀ ਸੀ ਅਤੇ ਫਿਰ ਉਹਨਾਂ ਨੂੰ ਕਿਊਬੈਕ ਦਾ ਜਿਹੜਾ ਇਲਾਕਾ ਸੀ ਉਹਨਾਂ ਕੋਲ ਆਇਆ ਸੀ, ਉਹ ਇੱਕ ਆਧਾਰ ਬਣ ਗਿਆ ਸੀ ਵੀ ਮੋਰ ਦੈਨ 100 ਈਅਰਸ ਲੇਟਰ ਵੀ ਕੈਨੇਡਾ ਇੱਕ ਕੰਟਰੀ ਬਣੇਗੀ। ਅਪਰ ਕੈਨੇਡਾ, ਲੋਅਰ ਕੈਨੇਡਾ ਉਦੋਂ ਐਸਟੈਬਲਿਸ਼ ਹੋਏ 1759 ਦੀ ਉਸ ਵਾਰ ਤੋਂ ਬਾਅਦ। ਪਰ ਉਹਨਾਂ ਨੇ ਕਿਹਾ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਕੈਨੇਡਾ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਆਏ, ਫਰੋਮ ਕਿੰਗ ਟੂ ਲੂਈ ਲੋਰੈਂਟ ਟੂ ਜੋਨ ਡੀਫਨ ਬੇਕਰ ਟੂ ਬ੍ਰਾਇਨ ਮਰੂਨੀ ਟੂ ਬੋਥ ਦ ਟਰੂਡੋਜ਼, ਹੈ ਨਾ, ਦੋਹਾਂ ਟਰੂਡੋ ਪ੍ਰਧਾਨ ਮੰਤਰੀਆਂ ਦਾ ਨਾਂ ਲਿਆ ਇਹਦੇ ਵਿੱਚੋਂ। ਵਾਸੂ ਜੀ, ਜੋਨ ਡੀਫਨ ਬੇਕਰ ਅਤੇ ਬ੍ਰਾਇਨ ਮਰੂਨੀ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਨ। ਸੋ ਇੱਕ ਲਿਬਰਲ ਪ੍ਰਾਈਮ ਮਿਨਿਸਟਰ ਦਾ ਆਪਣੀ ਕੈਬਨਿਟ ਰਿਟਰੀਟ 'ਤੇ ਨੇਸ਼ਨ ਨੂੰ ਸੰਬੋਧਨ ਕਰਦੇ ਹੋਏ, ਜਦੋਂ ਇੱਕ ਤਰ੍ਹਾਂ ਦਾ ਉਹ ਇੱਕ ਅਜਿਹਾ ਆਇਕੋਨਿਕ ਭਾਸ਼ਣ ਦੇ ਰਹੇ ਨੇ, ਉਹਦੇ ਵਿੱਚ ਵਿਰੋਧੀ ਧਿਰ ਦੇ ਸਾਬਕਾ ਪ੍ਰਾਈਮ ਮਿਨਿਸਟਰ ਦਾ ਵੀ ਨਾਂ ਲੈਣਾ, ਇਹ ਵੀ ਇੱਕ ਸਟੇਟਸਮੈਨਸ਼ਿਪ ਦਾ ਇੱਕ ਵਧੀਆ ਇੱਕ ਐਗਜ਼ਾਮਪਲ ਆ।
ਯਾ, ਸੋ ਕੈਨੇਡਾ ਦੇ ਵਿੱਚ ਚਲੋ ਇੰਨੇ ਕੁ ਕਹਿ ਲਓ ਕਿ ਕਦਰਾਂ ਕੀਮਤਾਂ ਬਚੀਆਂ ਹੋਈਆਂ
ਨੇ। ਟਰੰਪ ਨੇ ਤਾਂ ਉੱਥੋਂ ਫੋਟੋਆਂ ਵੀ ਹਟਵਾ ਦਿੱਤੀਆਂ ਨਾ, ਓਬਾਮਾ ਦੀ ਫੋਟੋ ਹੁਣ ਬੜੀ ਅਜਿਹੀ ਥਾਂ 'ਤੇ ਪਲੇਸ ਕਰਵਾਈ ਹੈ ਜਿੱਥੋਂ ਦਿਖਦੀ ਵੀ ਨਹੀਂ ਉਹ ਪ੍ਰੋਪਰਲੀ।
ਯਾ, ਪਰ ਇੰਡੀਆ 'ਚ ਵੀ ਹੁਣ ਜਵਾਹਰ ਲਾਲ ਨਹਿਰੂ ਨੂੰ ਘੇਰੀ
ਜਾਂਦੀ।
ਸੋ ਇਹ ਵੀ ਸ਼ੁੱਡ ਥੈਂਕ ਗੋਡ ਫੋਰ ਸਮਾਲ ਮਰਸੀ, ਸੋ ਥੋੜ੍ਹਾ ਬਹੁਤ ਬਚਾ ਹੈਗਾ, ਸੋ ਵੀ ਸ਼ੁੱਡ ਸੈਲੀਬ੍ਰੇਟ ਦੈਟ। ਪਰ ਮੇਰਾ ਖਿਆਲ ਕੱਲ੍ਹ ਮਾਰਕ ਕਾਰਨੀ ਨੇ ਸਟੀਵਨ ਹਾਰਪਰ ਦਾ ਧੰਨਵਾਦ ਨਹੀਂ ਕੀਤਾ,
ਉਹਨਾਂ ਦਾ ਨਹੀਂ ਕੀਤਾ, ਸਟੀਵਨ ਹਾਰਪਰ ਦਾ ਜ਼ਿਕਰ
ਥੋੜ੍ਹੀ ਜਿਹੀ ਰਾਜਨੀਤੀ ਤਾਂ ਹੈ।
ਹਾਂ, ਕਰੈਕਟ।
ਐਨੀਵੇ, ਸੋ ਵਿਜੇ ਜੀ, ਆਹ ਜਿਹੜਾ ਸਾਰਾ ਭਾਸ਼ਣ ਉਹਨਾਂ ਨੇ ਦਿੱਤਾ, ਉਸ ਤੋਂ ਬਾਅਦ ਜਿਹੜੀ ਇਲੈਕਸ਼ਨ ਵਾਲੀ ਗੱਲ ਸਾਰੀ ਬਾਤ ਹੋਈ ਹੈ, ਜਿਹੜਾ ਇਲੈਕਸ਼ਨ ਦੀ ਜਿਹੜੀ ਸਕ੍ਰਿਪਟ ਤਿਆਰ ਕੀਤੀ ਸੀ ਉਹ ਰਿਪੋਰਟਰਸ ਨੂੰ ਪਹਿਲਾਂ ਹੀ ਦੇ ਦਿੱਤੀ ਜਾਂਦੀ ਹੈ ਕਿ ਵੀ ਪ੍ਰਧਾਨ ਮੰਤਰੀ ਆਹ ਭਾਸ਼ਣ ਦੇਣ ਜਾ ਰਹੇ ਨੇ। ਉਹ ਜਿਹੜੀ ਸਕ੍ਰਿਪਟ ਸੀ ਉਹਦੇ ਵਿੱਚ ਆਹ ਸਾਰੀਆਂ ਗੱਲਾਂ ਹੀ ਸਨ, ਪਰ ਭਾਸ਼ਣ ਦੇ ਅੰਤ ਵਿੱਚ ਮਾਰਕ ਕਾਰਨੀ ਥੋੜ੍ਹੇ ਜਿਹੇ ਆਫ ਸਕ੍ਰਿਪਟ ਹੋ ਗਏ, ਜਾਂ ਕਹਿ ਲਓ ਉਹਨਾਂ ਨੇ ਆਪਣੇ ਵੱਲੋਂ ਇਸ ਭਾਸ਼ਣ ਦੇ ਵਿੱਚ 2-3 ਸੈਂਟੈਂਸ ਹੋਰ ਜੋੜ ਦਿੱਤੇ।
ਜੀ,
ਉਹਨਾਂ ਨੇ ਇਹ 2-3 ਸੈਂਟੈਂਸ ਜੋੜ ਕੇ ਡੋਨਲਡ ਟਰੰਪ ਵੱਲੋਂ ਡੈਵੋਸ ਦੇ ਵਿੱਚ ਕੈਨੇਡਾ ਨੂੰ ਕੀਤੀ ਗਈ ਟਿੱਚਰ ਦਾ ਜਵਾਬ ਦਿੱਤਾ।
ਜਿਹੜਾ ਚੋਭਾ ਟਰੰਪ ਨੇ ਮਾਰਿਆ ਸੀ ਡੈਵੋਸ ਦੇ ਵਿੱਚ ਮਾਰਕ ਕਾਰਨੀ ਦੀ ਸਪੀਚ ਤੋਂ ਬਾਅਦ, ਉਹਨਾਂ ਨੇ ਕਿਹਾ ਸੀ ਵੀ ਕੈਨੇਡਾ ਵਾਲਿਓ, ਤੁਸੀਂ ਬੜੇ ਅਨਗ੍ਰੇਟਫੁਲ ਹੋ,
ਨਾ ਸ਼ੁਕਰੇ
ਹੋ ਗਏ ਹੋ, ਅਤੇ ਕੈਨੇਡਾ ਅਮਰੀਕਾ ਕਰਕੇ ਜਿਉਂਦਾ ਹੈ, ਕੈਨੇਡਾ ਲਿਵਸ ਬਿਕੋਜ਼ ਆਫ ਦ ਯੂਨਾਈਟਿਡ ਸਟੇਟਸ, ਰਿਮੈਂਬਰ ਦੈਟ ਮਾਰਕ ਦ ਨੈਕਸਟ ਟਾਈਮ ਯੂ ਮੇਕ ਯੂਰ ਸਟੇਟਮੈਂਟ। ਇਹੀ ਗੱਲ ਡੋਨਲਡ ਟਰੰਪ ਨੇ ਡੇਵੋਸ ਸਵਿਟਜ਼ਰਲੈਂਡ ਦੇ ਵਿੱਚ ਆਖੀ ਸੀ ਮਾਰਕ ਕਾਰਨੀ ਦੇ ਭਾਸ਼ਣ ਤੋਂ ਇੱਕ ਦਿਨ ਬਾਅਦ ਦਾ ਨੈਕਸਟ ਡੇ
ਕਿ ਤੁਹਾਨੂੰ ਸਾਡੇ ਕੋਲੋਂ ਬਹੁਤ ਸਾਰੀਆਂ ਫ੍ਰੀਬੀਜ਼ ਮਿਲਦੀਆਂ ਨੇ ਗੋਲਡਨ ਡੋਮ ਦੀ ਗੱਲ ਕਰ ਰਹੇ ਸੀ
ਜੀ ਜੀ
ਤੇ ਕਹਿੰਦੇ ਤੁਸੀਂ ਤਾਂ ਗ੍ਰੇਟਫੁਲ ਨਹੀਂ ਹੈਗੇ ਮੈਂ ਤੁਹਾਡੇ ਪ੍ਰਧਾਨ ਮੰਤਰੀ ਨੂੰ ਕੱਲ ਸੁਣਦਾ ਸੀ ਤੇ ਤੁਸੀਂ ਤਾਂ ਸਾਡੇ ਕਰਕੇ ਹੀ ਜਿਉਂਦੇ ਹੋ ਤੇ ਅਗਲੀ ਵਾਰ ਯਾਦ ਰੱਖਿਓ ਮਾਰਕ ਸੋ ਇਹ ਜਿਹੜੀ ਗੱਲ ਹੈ ਤਾਂ ਜਵਾਬ ਦਿੱਤਾ ਮਾਰਕ ਕਾਰਨੀ ਨੇ ਆਪਣੇ ਕੱਲ ਦੇ ਭਾਸ਼ਣ ਦੇ ਵਿੱਚ
ਉਸ ਭਾਸ਼ਣ ਦੇ ਵਿੱਚ ਜਿਹੜੀ ਲਿਖਤੀ ਸਕ੍ਰਿਪਟ ਸੀ ਉਹਦੇ ਵਿੱਚ ਜਿਹੜੀਆਂ ਅਖੀਰਲੀਆਂ ਸਤਰਾਂ ਸੀ
ਨਹੀਂ ਸਨ
ਉਹ ਨਹੀਂ ਸਨ
ਹਾਂ ਸੋ ਇਹ ਬਾਅਦ ਵਿੱਚ ਜੋੜੀਆਂ ਗਈਆਂ ਨੇ ਜਾਂ ਮੌਕੇ ਤੇ ਜੋੜਤੀਆਂ ਪਤਾ ਨਹੀਂ ਮਾਰਕ ਕਾਰਨੀ ਨੇ ਸੋ ਉਹਨਾਂ ਨੇ ਕਿਹਾ ਕਿ ਇੱਦਾਂ ਦੀ ਕੋਈ ਗੱਲ ਨਹੀਂ ਕੈਨੇਡਾ ਡਜ਼ ਨਾਟ ਲਿਵ ਬਿਕੋਜ਼ ਆਫ ਦ ਯੂਨਾਈਟਿਡ ਸਟੇਟਸ ਕੈਨੇਡਾ ਥਰਾਈਵਸ ਬਿਕੋਜ਼ ਵੀ ਆਰ ਕੈਨੇਡੀਅਨ
ਉਹਨਾਂ ਨੇ ਗੱਲ ਕਹੀ ਵੀ ਕੈਨੇਡਾ ਐਂਡ ਯੂਨਾਈਟਿਡ ਸਟੇਟਸ ਹੈਵ ਬਿਲਟ ਅ ਰਿਮਾਰਕੇਬਲ ਪਾਰਟਨਰਸ਼ਿਪ ਇਨ ਦੀ ਇਕਨੋਮੀ ਇਨ ਸਿਕਿਉਰਿਟੀ ਐਂਡ ਇਨ ਰਿਚ ਕਲਚਰਲ ਐਕਸਚੇਂਜ ਸੋ ਐਕਨੋਲੇਜ ਵੀ ਕੀਤਾ ਵੀ ਕਿੱਥੇ ਕਿ੤ੇ ਸਾਡੀਆਂ ਸਾਂਝਾਂ
ਕਰਕੇ
ਕਿੱਥੇ ਕਿੱਥੇ ਸਾਡੀਆਂ ਸਾਂਝਾਂ ਹੈਗੀਆਂ ਨੇ ਫਿਰ ਉਹਨੇ ਕਿਹਾ ਬਟ ਕੈਨੇਡਾ ਡਜ਼ਨਟ ਲਿਵ ਬਿਕੋਜ਼ ਆਫ ਦੀ ਯੂਨਾਈਟਿਡ ਸਟੇਟਸ ਕੈਨੇਡਾ ਥਰਾਈਵਸ ਬਿਕੋਜ਼ ਵੀ ਆਰ ਕੈਨੇਡੀਅਨ
ਸੋ ਇਹ ਹੁਣ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਕਿ ਡੋਨਲਡ ਟਰੰਪ ਦੀ ਟਿੱਚਰ ਦਾ ਅੱਗੋਂ ਜਵਾਬ ਦਿੱਤਾ ਉਹ ਚੀਜ਼ ਮੈਨੂੰ ਲੱਗਦਾ ਕਿ ਡੋਨਲਡ ਟਰੰਪ ਨੂੰ ਚੁੱਭ ਗਈ ਆ ਕਿਉਂਕਿ ਡੋਨਲਡ ਟਰੰਪ ਨੇ ਕੱਲ੍ਹ ਸਾਰਾ ਦਿਨ ਆਪਣਾ ਸੁੱਖੀ ਸਾਂਦੀ ਲੰਘ ਗਿਆ ਸ਼ਾਮ ਕੁ ਵੇਲੇ ਸਾਡੇ ਸਮੇਂ ਮੁਤਾਬਕ 6 ਵਜੇ ਈਸਟਰਨ ਸਮੇਂ ਮੁਤਾਬਕ ਫਿਰ 9 ਵਜੇ
9 ਵਜੇ ਰਾਤ ਦੇ
ਤੇ ਉਦੋਂ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਇੱਕ ਪੋਸਟ ਪਾ ਦਿੱਤੀ ਤੇ ਉਹ ਉਹਨਾਂ ਨੇ ਜਿਹੜੀ ਚਿੱਠੀ ਲਿਖੀ ਜਿਹਦਾ ਆਪਾਂ ਸ਼ੁਰੂ ਦੇ ਵਿੱਚ ਜ਼ਿਕਰ ਕਰ ਰਹੇ ਸੀ
ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਕੱਟੀ ਉਹਨਾਂ ਕਾਲਜ ਚੋਂ ਨਾ
ਤੇ ਇਹਨਾਂ ਨੇ ਪਰ ਨਾ ਕੱਟਤਾ ਬੋਰਡ ਆਫ ਪੀਸ ਦੇ ਵਿੱਚੋਂ ਮਾਰਕ ਕਾਰਨੀ ਦਾ ਸੋ ਇਹਨਾਂ ਨੇ ਲਿਖਿਆ ਕਹਿੰਦੇ ਡੀਅਰ ਪ੍ਰਾਈਮ ਮਿਨਿਸਟਰ ਕਾਰਨੀ ਫਿਰ ਅੱਗੇ ਕੋਲਨ ਪਾਇਆ
ਜੀ
ਫਿਰ ਥੱਲੇ ਜਾ ਕੇ
ਹਾਂ
ਕੌਮਾ ਨਹੀਂ ਕੋਲਨ ਆ ਦੋ ਬਿੰਦੀਆਂ ਫਿਰ ਥੱਲੇ ਲਿਖਦੇ ਨੇ ਕਹਿੰਦੇ ਪਲੀਜ਼ ਲੈਟ ਦਿਸ ਲੈਟਰ ਸਰਵ ਟੂ ਰੈਪ੍ਰੈਜ਼ੈਂਟ
ਲੈਟਰ ਦਾ ਐਲ ਕੈਪੀਟਲ ਆ
ਹਾਂ ਲੈਟਰ ਦਾ ਐਲ ਕੈਪੀਟਲ ਆ ਦੈਟ ਦ ਬੋਰਡ ਆਫ ਪੀਸ ਇਜ਼ ਵਿਦਡਰਾਇੰਗ ਇਨਵੀਟੇਸ਼ਨ ਟੂ ਯੂ ਰਿਗਾਰਡਿੰਗ ਕੈਨੇਡਾਜ਼ ਜੁਆਇਨਿੰਗ ਕੌਮਾ ਵਟ ਵਿਲ ਬੀ ਕੌਮਾ ਦ ਮੋਸਟ ਪ੍ਰੈਸਟੀਜੀਅਸ ਬੋਰਡ ਆਫ ਲੀਡਰਸ ਐਵਰ ਅਸੈਂਬਲਡ ਕੌਮਾ at any time
ji
thank you for your attention to this matter
so jehdi thank you for your attention to this matter ta oh ta pakka hi hai na ohna de template da hissa par eh bada tehzeebdar ja message aa ne ta aam taur te inna lamba chauda message donald trump likhde ne oh ch kai cheezan kai capital letter de vich pure pure shabd likhe hunde ne odda di cheez nahi aa
ਚੜਾ ਰਹੇ ਨੇ ਜਿਵੇਂ ਹਾਈ ਸਕੂਲ ਦੇ ਵਿੱਚ ਨਹੀਂ ਹੁੰਦਾ ਕਿ ਵੀ ਅਸੀਂ ਨਾ ਇੱਕ ਗਰੁੱਪ ਬਣਾਇਆ ਸੀ ਜਿਹਦੇ ਵਿੱਚ ਕਲਾਸ ਦੇ ਸਭ ਤੋਂ ਜ਼ਿਆਦਾ ਇਲੀਟ ਬੱਚੇ ਉਹਦੇ ਸ਼ਾਮਿਲ ਨੇ ਤੇ ਉਸ ਗਰੁੱਪ ਦੇ ਵਿੱਚ ਨਹੀਂ ਆਉਂਦੇ ਤੈਨੂੰ ਕੱਢਤਾ
ਅੱਛਾ ਵਾਸੂ ਜੀ
ਇਹ ਉਹ ਸ਼ੈਲੀ ਆ
ਮੈਨੂੰ ਤਾਂ ਇਹ ਵੀ ਲੱਗਦਾ ਵੀ ਫੈਡਰਲ ਸਰਕਾਰ ਦੇ ਸਰਕਲ ਦੇ ਵਿੱਚ ਕੁਝ ਇਹ ਸੁੱਖ ਦਾ ਸਾਹ ਵੀ ਹੋ ਸਕਦਾ ਲੈ ਰਹੇ ਹੋਣ ਰੀਜ਼ਨ ਬੀਇੰਗ ਕਿ ਇਸ ਬੋਰਡ ਦੀ ਪਰਮਾਨੈਂਟ ਮੈਂਬਰਸ਼ਿਪ ਦੀ ਫੀਸ ਟਰੰਪ ਨੇ ਰੱਖੀ ਹੈ $1 ਬਿਲੀਅਨ ਤੇ ਜੇ ਕਿਤੇ ਟਰੰਪ ਕਹਿੰਦੇ ਵੀ ਕੈਨੇਡਾ ਨੂੰ ਮੈਂ ਚਾਹੁੰਦਾ ਪੱਕਾ ਮੈਂਬਰ ਬਣੇ ਤਾਂ ਫਿਰ $1 ਬਿਲੀਅਨ ਦਿੰਦੇ ਤਾਂ ਫਸਦੇ ਸੀ ਨਾ ਦਿੰਦੇ ਤਾਂ ਫਸਦੇ ਸੀ
ਭਲਾ ਹੋਇਆ ਮੇਰਾ ਚਰਖਾ ਟੁੱਟਿਆ
ਹਾਂ ਜਿੰਦ ਅਜ਼ਾਬੋਂ ਛੁੱਟੀ ਪਰ ਇਹਦੇ ਵਿੱਚ ਪ੍ਰੋਬਲਮ ਇਹ ਵੀ ਹੈ ਵਾਸੂ ਜੀ ਕਿ ਕਈਆਂ ਦਾ ਇਹ ਵੀ ਮੰਨਣਾ ਵੀ ਕੱਲ੍ਹ ਦੇ ਭਾਸ਼ਣ ਤੋਂ ਬਾਅਦ ਕੀ ਸੱਚਮੁੱਚ ਮਾਰਕ ਕਾਰਨੀ ਨੂੰ ਜ਼ਰੂਰਤ ਸੀਗੀ ਡੋਨਲਡ ਟਰੰਪ ਦੇ ਉਸ ਤੰਜ਼ ਦਾ ਜਵਾਬ ਦੇਣ ਦੀ ਕਿ ਇਗਨੋਰ ਕਰਕੇ ਜੇ ਚੁੱਪ ਕਰਕੇ ਅੱਗੇ ਆਪਣਾ ਕੰਮ ਕਰੀ ਜਾਓ ਵੀ ਹੁਣ ਤੱਕ ਦੀ ਉਹਨਾਂ ਦੀ ਸਟਰੈਟਜੀ ਇਹ ਰਹੀ ਆ ਅਤੇ ਉਹ ਡਾਇਰੈਕਟਲੀ ਟੇਕ ਔਨ ਕਰਨਾ ਉਸ ਮੈਸੇਜ ਨੂੰ ਕਿ ਸੱਚਮੁੱਚ ਇੰਨਾ ਜ਼ਰੂਰੀ ਸੀ ਕਿਉਂਕਿ ਹੁਣ ਹੋ ਕੀ ਰਿਹਾ ਹਾਲਾਂਕਿ ਇਹ ਜਿਹੜੀ ਸਪੀਚ ਹੈਗੀ ਆ ਮਾਰਕ ਕਾਰਨੀ ਨੇ ਕੱਲ੍ਹ ਲੇਟਰ ਇਨ ਦਾ ਮਾਰਨਿੰਗ ਦਿੱਤੀ ਆ ਉਸ ਤੋਂ ਵੀ ਪਹਿਲਾਂ ਬਲੂਮਬਰਗ ਨਾਲ ਇੱਕ ਇੰਟਰਵਿਊ ਕੀਤੀ ਹਾਵਰਡ ਲਟਨਿਕ ਨੇ ਜਿਹੜੇ ਕਾਮਰਸ ਸੈਕਟਰੀ ਨੇ ਅਮਰੀਕਾ ਦੇ ਉਹਨਾਂ ਨੇ ਕਿਹਾ ਵੀ ਕੈਨੇਡਾ ਕਦੀ ਇਹ ਨਹੀਂ ਦੱਸਦਾ ਵੀ ਕੈਨੇਡਾ ਨੂੰ ਇਸ ਵੇਲੇ ਆ ਪੂਰੇ ਟੈਰਿਫ ਵਾਲੀ ਟ੍ਰੇਡ ਵਾਰ ਦੇ ਵਿੱਚ ਦੂਜੀ ਸਭ ਤੋਂ ਵਧੀਆ ਡੀਲ ਮਿਲੀ ਆ ਹਾਲਾਂਕਿ ਮਾਰਕ ਕਾਰਨੀ ਵਾਰ ਵਾਰ ਇਹ ਗੱਲ ਕਰਦੇ ਰਹਿੰਦੇ ਨੇ ਵੀ ਅਸੀਂ ਅਮਰੀਕਾ ਨਾਲ ਇਸ ਕਰਕੇ ਬਹੁਤਾ ਨੈਗੋਸ਼ੀਏਟ ਨਹੀਂ ਕਰਦੇ ਕਿਉਂਕਿ ਵੀ ਆਲਰੇਡੀ ਹੈਵ ਦ ਬੈਸਟ ਡੀਲ ਉਹ ਕਹਿੰਦੇ ਇੱਕ ਤਾਂ ਤੁਸੀਂ ਉਹ ਗੱਲ ਨਹੀਂ ਕਰਦੇ ਦੂਜੀ ਗੱਲ ਕਹਿੰਦੇ ਜਿਹੜਾ ਤੁਸੀਂ ਚਾਈਨਾ ਦੇ ਇੰਨੇ ਦੁਆਲੇ ਹੋਏ ਹੋ ਵੀ ਚਾਈਨਾ ਨੂੰ ਤੁਸੀਂ ਆਪਣੇ ਇਲੈਕਟ੍ਰਿਕ ਕਾਰਾਂ ਲੈ ਕੇ ਆ ਰਹੇ ਹੋ ਉਹਨਾਂ ਤੋਂ ਇਨਵੈਸਟਮੈਂਟ ਕੋਟ ਕਰ ਰਹੇ ਹੋ ਚਾਈਨਾ ਨੇ ਤੁਹਾਨੂੰ ਤੁਹਾਡੇ ਤੋਂ ਖਰੀਦਣਾ ਕੁਛ ਨਹੀਂ ਤੁਹਾਨੂੰ ਵੇਚਣਗੇ ਆਪਣਾ ਮਾਲ ਉਹ ਤੁਹਾਨੂੰ ਤੋਂ ਖਰੀਦਣਗੇ ਕੁਛ ਨਹੀਂ ਹਾਲਾਂਕਿ ਚਾਈਨਾ ਨੇ ਕਨੋਲਾ ਦਾ ਆਰਡਰ ਆਲਰੇਡੀ ਪਲੇਸ ਕਰ ਦਿੱਤਾ ਹੋਇਆ ਦੂਜੀ ਗੱਲ ਉਹਨਾਂ ਨੇ ਇਹ ਕਹੀ ਹਾਵਰਡ ਲਟਨਿਕ ਨੇ ਕਿ USMCA ਦਾ ਰਿਵਿਊ ਹੋਣਾ ਇਸ ਸਾਲ ਕਹਿੰਦੇ ਹੁਣ ਸਮਰ ਲੇਟਰ ਸਮਰ ਦੇ ਵਿੱਚ ਕਹਿੰਦੇ ਤੁਹਾਨੂੰ ਕੀ ਲੱਗਦਾ ਵੀ ਉਦੋਂ ਅਮਰੀਕਾ ਦਾ ਰਾਸ਼ਟਰਪਤੀ ਕੈਨੇਡਾ ਦੇ ਕੋਲ ਦੂਜੀ ਸਭ ਤੋਂ ਵਧੀਆ ਡੀਲ ਟੈਰਿਫ ਦੇ ਉੱਪਰ ਰਹਿਣ ਦੇਗਾ ਕਹਿੰਦੇ ਚੰਗੀ ਤਰ੍ਹਾਂ ਫਿਰ ਬਾਂਹ ਮਰੋੜੀ ਜਾਏਗੀ ਅਤੇ ਅਸੀਂ ਚੰਗੀ ਤਰ੍ਹਾਂ ਨਿਚੋੜਾਂਗੇ
ਸੋ ਉਹਨਾਂ ਨੇ ਇੱਕ ਤਰ੍ਹਾਂ ਚੇਤਾਵਨੀ ਦਿੱਤੀ ਕੈਨੇਡਾ ਨੂੰ ਕਿ ਤੁਸੀਂ ਜਿਹੜੀ ਚੀਨ ਨਾਲ ਆਪਣੀ ਨਜ਼ਦੀਕੀ ਵਧਾ ਰਹੇ ਹੋ ਇਹਦਾ ਮਾੜਾ ਪ੍ਰਭਾਵ ਪੈਣਾ USMCA ਦੀ ਰੀਨੈਗੋਸੀਏਸ਼ਨ ਦੇ ਉੱਤੇ ਕਿ ਇਹ ਡੀਲ ਤੁਹਾਨੂੰ ਮਹਿੰਗੀ ਪੈਣੀ ਹੈ ਬਾਅਦ ਤੁਸੀਂ ਪਛਤਾਓਗੇ ਇਸੇ ਤਰ੍ਹਾਂ ਦੀ ਗੱਲ ਜੇਮਿਸਨ ਗ੍ਰੀਅਰ ਨੇ ਵੀ ਕੀਤੀ ਸੀ ਪਹਿਲਾਂ ਜਦੋਂ ਇਹ ਡੀਲ ਹੋਈ ਹੀ ਸੀ ਉਦੋਂ ਉਹਨਾਂ ਨੇ ਕਿਹਾ ਸੀ ਵੀ ਕੈਨੇਡਾ ਲੌਂਗ ਰਨ ਦੇ ਵਿੱਚ ਰਿਅਲਾਈਜ਼ ਕਰੇਗਾ ਵੀ ਇਹਨਾਂ ਦਾ ਨੁਕਸਾਨ ਹੋਇਆ ਸੋ ਹੁਣ ਉਹ ਹਾਵਰਡ ਲਟਨਿਕ ਵੀ ਕਹਿ ਰਹੇ ਨੇ ਤੇ ਫਿਰ ਜਦੋਂ ਦੇਖੋ ਡੋਨਲਡ ਟਰੰਪ ਕੱਲ੍ਹ ਬਿਜ਼ੀ ਰਹੇ ਨੇ ਕਿਉਂਕਿ ਉਹ ਡਾਇਵੋਰਸ ਦੇ ਵਿੱਚ ਹੀ ਸੀਗੇ ਉਹਨਾਂ ਦੀ ਮੁਲਾਕਾਤ ਕੱਲ੍ਹ ਵਲਾਦੀਮਿਰ ਜ਼ੇਲੈਂਸਕੀ ਨਾਲ ਹੋਈ ਹੈ ਤੇ ਉਹ ਹੋਰ ਮਾਮਲਿਆਂ ਦੇ ਵਿੱਚ ਉਲਝੇ ਰਹੇ ਬਾਅਦ ਜਦੋਂ ਸ਼ਾਮ ਨੂੰ ਫ੍ਰੀ ਹੋ ਕੇ ਜਦੋਂ ਆਪਣੇ ਘਰ ਆਏ ਹੋਣਗੇ, ਆਫਿਸ ਆਏ ਹੋਣਗੇ, ਅਤੇ ਫਿਰ ਹਾਵਰਡ ਲਟਨਿਕ ਵਰਗਿਆਂ ਨੇ ਉਹਨਾਂ ਨੂੰ ਚੱਕਿਆ ਹੋਣਾ
ਜੀ, ਫੱਟਣ ਹੋਇਆ ਤੁਹਾਡੀ ਖਾਤਰ ਹਜ਼ੂਰ,
ਤਾਂ ਦੇਖ ਲਓ ਜੀ ਆਹ ਕੈਨੇਡਾ ਵਾਲੇ ਇੱਦਾਂ ਦੀਆਂ ਹਰਕਤਾਂ ਕਰ ਰਹੇ ਨੇ। ਅੱਛਾ ਇੱਦਾਂ ਹੋਇਆ, ਫਿਰ ਲਿਆਓ ਫਿਰ ਮੇਰਾ ਫੋਨ, ਮੈਂ ਪਾਵਾਂ ਟਰੂਥ ਸੋਸ਼ਲ
ਜੀ ਜੀ ਬਿਲਕੁਲ।
ਸੋ ਵੀ ਉਹਨਾਂ ਨੇ ਚਿੱਠੀ ਲਿਖੀ ਆ,
ਅਤੇ
ਪਰ ਇਹ ਤੋਂ ਬਾਅਦ ਬਿਲਕੁਲ ਸਹੀ ਗੱਲ ਹੈ ਕਿ ਹੁਣ ਇਹ ਸਵਾਲ ਚੁੱਕਿਆ ਜਾ ਰਿਹਾ ਕਿ ਵੀ ਮਾਰਕ ਕਾਰਨੀ ਡਾਇਵੋਰਸ ਤੱਕ ਜਿਹੜੀ ਸਾਰੀ ਗੱਲਬਾਤ ਕਰਕੇ ਆਏ, ਉਸ ਪੂਰੇ ਭਾਸ਼ਣ ਦੇ ਵਿੱਚ ਉਹਨਾਂ ਨੇ ਸਿਰਫ ਇੱਕ ਵਾਰ ਅਮੈਰੀਕਨ ਹੈਜੈਮਨੀ ਵਰਡ ਇਸਤੇਮਾਲ ਕੀਤਾ, ਉਸ ਤੋਂ ਇਲਾਵਾ ਉਹਨਾਂ ਨੇ ਅਮੈਰੀਕਾ ਦਾ ਡੋਨਲਡ ਟਰੰਪ ਦਾ ਕੋਈ ਨਾਮ ਨਹੀਂ ਲਿਆ, ਸਿੱਧੀ ਰੈਫਰੈਂਸ ਸੀਗੀ ਪਰ ਨਹੀਂ ਵੀ ਸੀਗੀ,
ਨਹੀਂ ਵੀ ਸੀ।
ਸੋ ਉਹਦੇ ਚੋਂ ਤੁਸੀਂ ਕਹਿ ਸਕਦੇ ਹੋ ਵੀ ਬਚਿਆ ਜਾ ਸਕਦਾ ਸੀ ਕਿ ਹਜ਼ੂਰ ਤੁਹਾਨੂੰ ਥੋੜੀ ਕਿਹਾ ਵੀ ਬਾਅਦ ਇੱਦਾਂ ਆਪਾਂ ਥੋੜ੍ਹਾ ਜਿਹਾ ਆਪਣਾ ਬਚਾਅ ਵੀ ਕਰ ਸਕਦੇ ਸੀ, ਪਰ ਕੱਲ ਵਾਲੇ ਭਾਸ਼ਣ ਦੇ ਵਿੱਚ ਸਿੱਧਾ ਇਹ ਕਹਿ ਕੇ ਕੈਨੇਡਾ ਡਜ਼ ਨਾਟ ਲਿਵ ਬਿਕਾਜ਼ ਆਫ ਦ ਯੂਨਾਈਟਿਡ ਸਟੇਟਸ,
ਕੋਈ ਐਂਬੀਗੁਇਟੀ ਹੈ ਹੀ ਨਹੀਂ ਉਹਦੇ ਵਿੱਚ
ਬਿਕਾਜ਼ ਵੀ ਆਰ ਕੈਨੇਡੀਅਨ, ਇਹ ਲਿਖ ਦੇਣਾ, ਇਹ ਕਹਿ ਦੇਣਾ, ਤੇ ਉਹ ਫਿਰ ਤਾਂ ਸਿੱਧਾ ਹੀ ਇਹ ਤਾਂ ਜਵਾਬ ਹੈ ਡੋਨਲਡ ਟਰੰਪ ਦੀ ਟਿੱਚਰ ਦਾ।
ਅੱਛਾ ਹੁਣ ਇਹ ਮਾਰਕ ਕਾਰਨੀ ਦੇ ਭਾਸ਼ਣ ਬਾਰੇ, ਜਿਹੜਾ ਡੈਵੋਸ ਦੇ ਵਿੱਚ ਭਾਸ਼ਣ ਸੀ, ਮੈਂ ਕੱਲ੍ਹ ਵੀ ਵਸੂ ਜੀ ਗੱਲ ਚੱਲਦੀ ਸੀ ਕਿ ਕੰਜ਼ਰਵੇਟਿਵ ਨੂੰ ਸੋਚ ਰਹੇ ਨਹੀਂ ਵੀ ਇਹਨੂੰ ਡੀਲ ਕਿਵੇਂ ਕਰੀਏ, ਕਿਉਂਕਿ ਜੇ ਤੁਸੀਂ ਨਿਖੇਧੀ ਕਰਦੇ ਹੋ ਦੁਨੀਆਂ ਭਰ ਦੇ ਵਿੱਚ ਵਾਹਵਾ ਹੋ ਰਹੀ ਹੈ, ਫਿਰ ਲੱਗਣਾ ਵੀ ਕੰਜ਼ਰਵੇਟਿਵਸ ਦਾ ਸਟਾਂਸ ਉਹੀ ਹੈ ਵੀ ਅੰਗੂਰ ਖੱਟੇ ਨੇ, ਤਾਰੀਫ ਜੇ ਬਹੁਤੀ ਕਰੋ ਤਾਂ ਪ੍ਰੋਬਲਮ ਆ ਵੀ ਤੂੰ ਇਸ ਦਾ ਵਿਰੋਧੀ ਧਿਰ ਹੋ। ਉਹਨਾਂ ਨੇ ਫਿਰ ਇਹੀ ਕਿਹਾ, ਕਹਿੰਦੇ ਵੀ ਦੇਖੋ ਇਹ ਬੜੇ ਸ਼ਬਦਾਂ ਦੇ ਤੌਰ 'ਤੇ ਬੜਾ ਬੜਾ ਐਲੀਕੁਐਂਟ ਤਰੀਕੇ ਨਾਲ ਦਿੱਤਾ ਗਿਆ ਭਾਸ਼ਣ, ਪੀਅਰ ਪੌਲੀਅਵ ਨੇ ਇਹ ਕਿਹਾ, ਕਹਿੰਦੇ ਪਰ ਗੱਲ ਇਹ ਹੋਣੀ ਹੁਣ ਕੰਮ ਕਰਕੇ ਦਿਖਾਉਣਾ ਪੈਣਾ।
ਹਾਂ, ਸੋ ਉਹਨਾਂ ਨੇ ਕਿਹਾ ਵੀ ਤੁਸੀਂ ਇਹਨੂੰ ਵੈਲ ਕਰਾਫਟ ਕੀਤਾ, ਸੋ ਇਟਸ ਵੈਲ ਕਰਾਫਟਡ ਐਂਡ ਐਲੋਕੁਐਂਟਲੀ ਡਿਲੀਵਰਡ, ਵੀ ਤੁਸੀਂ ਭਾਸ਼ਣ ਦਿੱਤਾ ਵੀ ਬਹੁਤ ਵਧੀਆ, ਲਿਖਿਆ ਵੀ ਬਹੁਤ ਵਧੀਆ, ਬਟ ਵੀ ਨੀਡ ਐਕਸ਼ਨ ਨਾਓ। ਤੇ ਉਹਨਾਂ ਨੇ 6 ਸਫ਼ਿਆਂ ਦਾ ਕੱਲ੍ਹ ਬਿਆਨ ਜਾਰੀ ਕੀਤਾ ਪੀਅਰ ਪੌਲੀਅਵ ਨੇ, ਤੇ ਉਹਦੇ ਵਿੱਚ ਉਹਨਾਂ ਨੇ ਕਈ ਸਾਰੀਆਂ ਗੱਲਾਂ ਲਿਖੀਆਂ ਨੇ, ਕਹਿੰਦੇ ਵੀ ਅਸੀਂ ਤੁਹਾਨੂੰ ਸਮਰਥਨ ਦੇਣ ਲਈ ਤਿਆਰ ਹਾਂ, ਵੀ ਜੇ ਤੁਸੀਂ ਕਹੋ ਤੇ ਤੁਹਾਡੀ ਮਦਦ ਕਰਦੇ ਹਾਂ ਟੂ ਟਰਨ ਯੋਰ ਵਰਡਸ ਇਨ ਟੂ ਐਕਸ਼ਨ ਇਨ ਟੂ ਰਿਐਲਿਟੀ।
ਕਹਿੰਦੇ ਜੇ ਲਿਬਰਲ ਸਰਕਾਰ ਦੇ ਸ਼ਬਦ ਤੇ ਇਹਨਾਂ ਦੀਆਂ ਚੰਗੀਆਂ ਇੰਟੈਂਸ਼ਨਸ, ਜੇ ਇਹ ਟ੍ਰੇਡੇਬਲ ਕਮੋਡਿਟੀਜ਼ ਹੁੰਦੀਆਂ ਜਿਹਨਾਂ ਨੂੰ ਬਾਜ਼ਾਰ 'ਚ ਵੇਚ ਸਕਦੇ, ਤਾਂ ਕੈਨੇਡਾ ਇਸ ਵੇਲੇ ਦੁਨੀਆਂ ਦਾ ਸਭ ਤੋਂ ਅਮੀਰ ਮੁਲਕ ਹੋਣਾ ਸੀ।
ਵੀ ਲਿਬਰਲਸ ਗੱਲਾਂ ਕਰਦੇ ਨੇ, ਵੀ ਇਹਨਾਂ ਦੀਆਂ ਗੱਲਾਂ ਜੇ ਵਿਕਦੀਆਂ ਹੁੰਦੀਆਂ,
ਜੇ ਗੱਲਾਂ ਦਾ ਕੜਾਹ ਵਿਕਦਾ ਹੋਵੇ ਤਾਂ ਫਿਰ ਅਸੀਂ ਸਭ ਤੋਂ ਅਮੀਰ ਮੁਲਕ ਹੋਈਏ,
ਸਾਡੇ ਸਾਰਿਆਂ ਦਾ ਫਿਰ ਕੋਲੈਸਟਰੋਲ ਬਹੁਤ ਹੋਣਾ ਸੀ। ਸੋ ਇੱਦਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ, ਕਹਿੰਦੇ ਵੀ ਰਿਐਲਿਟੀ ਇਜ਼ ਵੀ ਬਹੁਤ ਸਾਰੇ ਕੈਨੇਡੀਅਨਸ ਦੀ ਜੌਬ ਜਿਹੜੀ ਆ ਅਮਰੀਕਾ ਦੇ ਉੱਤੇ ਡਿਪੈਂਡ ਕਰਦੀ ਆ, ਕਹਿੰਦੇ ਭੁੱਲੀਏ ਨਾ।
ਹਾਂ, ਇਹ ਭੁੱਲੀਏ ਨਾ। ਅਤੇ ਅੱਛਾ ਬਸ ਜੀ, ਦੂਜੀ ਗੱਲ ਇਹ ਹੈ ਹੁਣ ਜਿਹੜਾ ਫਰੀ ਟ੍ਰੇਡ ਅਗਰੀਮੈਂਟ ਦੇ ਰਿਵਿਊ ਹੋਣਾ, ਉਹਦੇ ਵਿੱਚ ਮੈਕਸੀਕੋ ਵੱਲੋਂ ਵੀ ਹੁਣ ਕੈਨੇਡਾ ਦਾ ਪੱਖ ਪੂਰਿਆ ਜਾ ਰਿਹਾ, ਕਿਉਂਕਿ ਜਿਹੜੀ ਸਪੀਚ ਡੈਵੋਸ ਦੇ ਵਿੱਚ ਮਾਰਕ ਕਾਰਨੀ ਨੇ ਦਿੱਤੀ ਸੀ, ਉਸ ਸਪੀਚ ਦਾ ਮੈਕਸੀਕੋ ਵੱਲੋਂ ਵੀ ਸਮਰਥਨ ਕੀਤਾ ਗਿਆ, ਹੋਰ ਮੁਲਕਾਂ ਨੇ ਵੀ ਸਮਰਥਨ ਕੀਤਾ, ਪਰ ਓਵਰਆਲ ਦੇਖਣਾ ਤਾਂ ਇਹ ਹੋਏਗਾ ਵੀ ਅਮਰੀਕਾ ਦੇ ਨਾਲ ਡੀਲਿੰਗ ਦੇ ਵਿੱਚ ਗੱਲ ਕਿਸ ਭਾਵ ਬੀਤਦੀ ਆ। ਇੱਕ ਗੱਲ ਕਿਹੜੇ ਅਮਰੀਕਨ ਅਧਿਕਾਰੀ ਨੇ ਕਹੀ ਹੈ ਯਾਰ, ਉਹ ਪੀਟ ਹੋਕਸਟਰਾ ਜਿਹੜੇ ਕਿ ਬੜਬੋਲੇ ਨੇ, ਕਈ ਵਾਰੀ ਟਰੰਪ ਤੋਂ ਵੀ ਜ਼ਿਆਦਾ ਬੜਬੋਲੇ, ਕੈਨੇਡਾ ਦੇ ਵਿੱਚ ਬੈਠੇ, ਕੈਨੇਡਾ ਦੇ ਖਿਲਾਫ ਉਹ ਗੱਲ ਕਰ ਦਿੰਦੇ ਆ,
ਯੂ ਐਸ ਅੰਬੈਸਡਰ ਟੂ ਕੈਨੇਡਾ,
ਯੂ ਐਸ ਅੰਬੈਸਡਰ ਟੂ ਕੈਨੇਡਾ। ਉਹਨਾਂ ਨੇ ਕਿਹਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਟਰੰਪ ਨੇ ਇੱਦਾਂ ਦੀ ਹੁਣ ਪੋਸਟ ਕਰ ਦਿੱਤੀ ਆ ਅਤੇ ਇਹਨਾਂ ਨੂੰ ਬੋਰਡ ਆਫ ਪੀਸ ਦੇ ਵਿੱਚ ਭੇਜਿਆ ਸੱਦਾ ਮਾਰਕ ਕਾਰਨੀ ਦਾ, ਰਿਵੋਕ ਕਰ ਦਿੱਤਾ, ਉਹ ਕਹਿੰਦੇ ਦੋਵੇਂ ਲੀਡਰ ਦੇਖੋ ਆਪਸ ਦੇ ਵਿੱਚ, ਕਹਿੰਦੇ ਇਹਨਾਂ ਦੀ ਗੱਲਬਾਤ ਹੈਗੀ ਆ, ਸਿੱਧਾ ਫੋਨ ਨੰਬਰ ਹੈਗਾ, ਕਹਿੰਦੇ ਐਡੀ ਕੋਈ ਗੱਲ ਨਹੀਂ, ਦੇ ਕੈਨ ਵਰਕ ਇਟ ਆਊਟ, ਕਹਿੰਦੇ ਇਹਨਾਂ ਨੇ ਕੁਛ ਨਾ ਕੁਛ ਰਾਹ ਲੱਭ ਲੈਣਾ ਵਿੱਚੋਂ। ਪੀਟ ਹੋਕਸਟਰਾ ਇਹ ਗੱਲ ਕਹਿ ਰਹੇ ਨੇ, ਹੈਰਾਨੀ ਹੋਈ ਮੈਨੂੰ ਸੁਣ ਕੇ, ਨਹੀਂ ਤਾਂ ਪੀਟ ਹੋਕਸਟਰਾ ਤਾਂ ਉਹ ਫੱਟੜ ਹੋ ਜਾ ਤੁਹਾਡੀ ਖਾਤਰ ਹਜ਼ੂਰ ਵਾਲੀ ਸੂਚੀ ਦੇ ਵਿੱਚ, ਉਹ ਤੇ ਹਾਵਰਡ ਲਟਨਿਕ ਤੋਂ ਵੀ ਅੱਗੇ ਨੇ, ਉਹਨਾਂ ਨੇ ਥੋੜੀ ਠੰਡੀ ਜੀ ਗੱਲ ਕੀਤੀ ਆ।
ਹੁਣ ਦੇਖੋ ਆ ਜਿਹੜਾ ਸਾਰਾ ਇੱਕ ਦਰਜਾ ਬਣਿਆ ਹੋਇਆ ਨਾ ਕਿ ਵੀ ਡੋਨਲਡ ਟਰੰਪ ਨਾਲ ਅਸੀਂ ਪੰਗਾ ਲੈ ਕੇ ਆਪਣਾ ਨੁਕਸਾਨ ਤਾਂ ਨਹੀਂ ਕਰਾਂਗੇ, ਹੁਣ ਇਹਦੇ 'ਚ ਨਾ ਮੁਹੰਮਦ ਹਨੀਫ ਇੱਕ ਬੜੇ ਤਕੜੇ ਕਮੈਂਟੇਟਰ ਨੇ ਤੇ ਰਾਈਟਰ ਨੇ ਪਾਕਿਸਤਾਨ ਤੋਂ, ਤੇ ਉਹ ਪਹਿਲਾਂ ਬੀਬੀਸੀ ਨਾਲ ਬੜਾ ਸਮਾਂ ਕੰਮ ਕਰ ਚੁੱਕੇ ਨੇ, ਅੱਜ ਕੱਲ੍ਹ ਵੀ ਉਹ ਬੀਬੀਸੀ ਨਾਲ ਕੰਮ ਕਰਦੇ ਨੇ, ਪਹਿਲਾਂ ਅੰਗਰੇਜ਼ੀ ਡਿਵੀਜ਼ਨ ਵਿੱਚ ਸੀ ਹੁਣ ਪੰਜਾਬੀ ਡਿਵੀਜ਼ਨ ਵਿੱਚ। ਉਹਨਾਂ ਦੀ ਇੱਕ ਲਾਈਨ ਆ, ਰੋਲ ਤਾਂ ਗਏ ਆ ਪਰ ਚੱਸ ਬੜੀ ਆਈ,
ਚੱਸ ਬੜੀ ਆਈ,
ਚੱਸ ਬੜੀ ਆਈ। ਸੋ ਕਹਿੰਦੇ ਰੋਲ ਤਾਂ ਗਏ ਆ ਪਰ ਚੱਸ ਬੜੀ ਆਈ,
ਸਵਾਦ ਬੜਾ ਆਇਆ,
ਸਵਾਦ ਬੜਾ ਆਇਆ। ਇਹ ਗੱਲ ਸਹੀ ਹੈ, ਮਾਰਕ ਕਾਰਨੀ ਜਿਹੜਾ ਮਾਹੌਲ ਬਣਾਤਾ, ਚੱਸ ਤਾਂ ਬੜੀ ਆਈ ਆ
ਪਰ ਰੋਲ ਤਾਂ ਨਹੀਂ
ਜਾਵਾਂਗੇ, ਇਹ ਡਰ ਬਣਿਆ,
ਇਹ ਡਰ ਬਣਿਆ। ਬਸੂ ਜੀ, ਕੈਨੇਡਾ ਦੇ ਸਾਬਕਾ ਓਲੰਪੀਅਨ ਓਲੰਪਿਕ ਸਨੋਬੋਰਡਰ ਰਾਇਨ ਵੈਡਿੰਗ, ਜਿਨ੍ਹਾਂ ਨੂੰ ਕਿ ਇਹ ਕਿਹਾ ਗਿਆ ਸੀ ਐਫ ਬੀ ਆਈ ਵੱਲੋਂ ਕਿ ਇਸ ਵੇਲੇ ਦੁਨੀਆਂ ਭਰ ਦੇ ਵਿੱਚ ਜੇ ਕੋਈ ਸਭ ਤੋਂ ਖਤਰਨਾਕ ਡਰੱਗ ਡੀਲਰ ਹੈ ਅਤੇ ਉਹ ਇਸ ਵੇਲੇ ਰਾਇਨ ਵੈਡਿੰਗ ਆ, $15 million ਦਾ ਇਨਾਮ ਇਹਦੇ ਉੱਪਰ ਰੱਖਿਆ ਹੋਇਆ ਸੀ, ਅਤੇ ਇਹ ਕਿਹਾ ਗਿਆ ਸੀ, ਇਹਨੂੰ ਕੰਪੇਅਰ ਕੀਤਾ ਗਿਆ ਸੀ ਪਾਬਲੋ ਐਸਕੋਬਾਰ ਅਤੇ ਐਲ ਚੈਪੋ ਗੂਜ਼ਮੈਨ ਦੇ ਨਾਲ, ਉਸਨੂੰ ਦੱਸਿਆ ਜਾ ਰਿਹਾ ਕਿ ਅੱਜ ਰਾਇਨ ਵੈਡਿੰਗ ਨੂੰ ਅਰੈਸਟ ਕਰ ਲਿਆ ਗਿਆ।
ਹਾਂ, ਸੋ ਇਸ ਵੇਲੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਐਫ ਬੀ ਆਈ ਅਤੇ ਆਰ ਸੀ ਐਮ ਪੀ ਵੱਲੋਂ ਰਲ ਕੇ। ਸੋ ਇਹ 'ਚ ਪਹਿਲਾਂ ਵੀ ਸਾਨੂੰ ਪਤਾ ਕਿ ਇਸ ਐਫ ਬੀ ਆਈ ਦੀ ਜਿਹੜੀ ਵਾਂਟਡ ਲਿਸਟ ਹੈ, ਜਿਹੜੇ 10 ਮੋਸਟ ਵਾਂਟਡ ਕ੍ਰਿਮੀਨਲਸ ਨੇ, ਉਹਨਾਂ ਦੀ ਸੂਚੀ ਦੇ ਵਿੱਚ ਰਾਇਨ ਵੈਡਿੰਗ ਦਾ ਨਾਮ ਸ਼ਾਮਿਲ ਸੀ। $15 million ਦਾ ਰਿਵਾਰਡ ਰੱਖਿਆ ਗਿਆ ਸੀ। ਐਫ ਬੀ ਆਈ ਦਾ ਇਹ ਮੰਨਣਾ ਕਿ ਇਹ ਜਿਹੜਾ ਇਹਦੀ ਜਿਹੜੀ ਔਰਗਨਾਈਜੇਸ਼ਨ ਹੈ ਉਹ ਕੋਕੇਨ ਇੰਪੋਰਟ ਕਰਦੀ ਹੈ ਅਤੇ ਇਹ ਉਹਨੂੰ ਲੀਡ ਕਰਦਾ ਅਤੇ ਪਿਛਲੇ ਕਈ ਦਿਨਾਂ ਤੋਂ ਐੱਫ ਬੀ ਆਈ ਮੰਨ ਕੇ ਚੱਲ ਰਹੀ ਸੀ ਕਿ ਇਹ ਮੈਕਸੀਕੋ ਦੇ ਵਿੱਚ ਇਸ ਵੇਲੇ ਲੁਕਿਆ ਹੋਇਆ ਅਤੇ ਸਿਨਾਲੋਆ ਕਾਰਟਲ ਦੀ ਇਹਨੂੰ ਸ਼ਰਨ ਹਾਸਲ ਹੈ।
ਹਾਲਾਂਕਿ ਸਿਨਾਲੋਆ ਕਾਰਟਲ ਦੇ ਮੈਂਬਰਸ ਨੇ ਕੋਈ ਜਿਹੜੇ ਉਹਦੇ ਨਾਲ ਜੁੜੇ ਵਿਅਕਤੀ ਸੀ ਕਹਿੰਦੇ ਵੀ ਐਡਾ ਵੱਡਾ ਇਹ ਕੋਈ ਡਰੱਗ ਤਸਕਰ ਹੈ ਨਹੀਂ ਜਿੰਨਾ ਅਮਰੀਕਾ ਨੂੰ ਬਣਾ ਕੇ ਪੇਸ਼ ਕਰ ਰਿਹਾ। ਪਰ ਵਾਸੂ ਜੀ ਖਬਰ ਪਿਛਲੇ ਦਿਨ ਇਹ ਵੀ ਆਈ ਸੀ ਕਿ ਮੈਕਸੀਕੋ ਦੇ ਵਿੱਚ ਬੜੀਆਂ ਜਿਹੜੀਆਂ ਮਹਿੰਗੀਆਂ ਬਾਈਕਸ ਹੁੰਦੀਆਂ ਨੇ
ਹਾਂਜੀ
ਜਿਨ੍ਹਾਂ ਨੂੰ ਕਿ ਰਾਇਨ ਵੈਡਿੰਗ ਦੀ ਇਸ ਔਰਗਨਾਈਜੇਸ਼ਨ ਵੱਲੋਂ ਮਨੀ ਲਾਂਡਰਿੰਗ ਵਾਸਤੇ ਵਰਤਿਆ ਜਾ ਰਿਹਾ ਸੀ। 60-65 ਬਾਈਕਸ ਜ਼ਬਤ ਕੀਤੀਆਂ ਗਈਆਂ ਸੀ।
ਸੋ $40 million ਦੀਆਂ ਬਾਈਕਸ ਬਣਦੀਆਂ ਸਨ, ਸੋ ਮੋਟਰਸਾਈਕਲਸ ਦੇ ਨਾਲ ਦੋ ਓਲੰਪਿਕ ਮੈਡਲ ਵੀ ਜ਼ਬਤ ਕੀਤੇ ਗਏ ਸੀ। ਹਾਲਾਂਕਿ ਇਹਨੂੰ ਕਦੇ ਵੀ ਮੈਡਲ ਮਿਲਿਆ ਨਹੀਂ,
ਮੈਡਲ ਮਿਲਿਆ
ਸੋ ਓਲੰਪਿਕ ਮੈਡਲ ਪਤਾ ਨਹੀਂ ਕਿਹਦੇ ਸਨ
ਜੀ ਜੀ।
ਤੇ ਨਾਲ ਦੋ ਵਹੀਕਲਸ ਹੋਰ ਜ਼ਬਤ ਕੀਤੇ ਗਏ ਸੀ, ਬਹੁਤ ਸਾਰਾ ਡਰੱਗਸ ਸੀਗੇ, ਕੋਈ ਕੁਝ ਆਰਟ ਵਰਕ ਵੀ ਸੀ, ਪੇਂਟਿੰਗਸ ਵਗੈਰਾ ਜਿਹੜੀਆਂ ਜ਼ਬਤ ਕੀਤੀਆਂ ਗਈਆਂ ਸਨ। ਅਤੇ ਇਹ ਵਿਅਕਤੀ ਵਿਜੇ ਜੀ 2002 ਦੇ ਵਿੱਚ ਇਹਨੇ ਕੈਨੇਡਾ ਨੂੰ ਰੈਪ੍ਰਜੈਂਟ ਕੀਤਾ ਸੀ ਵਿੰਟਰ ਓਲੰਪਿਕਸ ਦੇ ਵਿੱਚ ਸਾਲਟ ਲੇਕ ਸਿਟੀ ਵਿੱਚ। ਉਸ ਤੋਂ ਬਾਅਦ 2008 ਦੇ ਵਿੱਚ ਮੰਨਿਆ ਜਾਂਦਾ ਵੀ ਇਹ ਪਹਿਲੀ ਵਾਰ ਡਰੱਗਸ ਦੇ ਵਿੱਚ ਕਹਿ ਲਓ ਕਿ ਘਿਰ ਗਿਆ ਜਾਂ ਉਸ ਕੰਮ ਦੇ ਵਿੱਚ ਪੈ ਗਿਆ। ਸੋ 2008 ਦੇ ਵਿੱਚ ਹੀ ਟਰੈਵਲ ਟੂ ਸੈਨ ਡੀਏਗੋ, ਉੱਥੇ ਇਹ ਡਰੱਗਸ ਕੋਕੇਨ ਖਰੀਦਣ ਵਾਸਤੇ ਗਿਆ ਸੀ ਦੋ ਹੋਰ ਲੋਕਾਂ ਦੇ ਨਾਲ। ਪਰ ਜਿਹੜਾ ਡੀਲਰ ਸੀ ਜਿਹਦੇ ਕੋਲੋਂ ਇਹਨਾਂ ਨੇ ਡਰੱਗ ਖਰੀਦਣਾ ਸੀ ਉਹ ਐੱਫ ਬੀ ਆਈ ਦਾ ਅੰਡਰਕਵਰ ਏਜੰਟ ਸੀ। ਸੋ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ 2008 ਦੇ ਵਿੱਚ ਅਤੇ ਫਿਰ ਨਵੰਬਰ 2009 ਦੇ ਵਿੱਚ ਇਹਨੂੰ ਗਿਲਟੀ ਕਰਾਰ ਦੇ ਕੇ ਇਹਨੂੰ 48 ਮਹੀਨਿਆਂ ਦੀ ਸਜ਼ਾ ਦਿੱਤੀ ਗਈ ਸੀ। ਪਰ ਇਹਨੂੰ ਫਿਰ ਦਸੰਬਰ 2011 ਦੇ ਵਿੱਚ ਰਿਲੀਜ਼ ਵੀ ਕਰ ਦਿੱਤਾ ਗਿਆ।
48 ਮਹੀਨਿਆਂ ਦੀ ਸਜ਼ਾ ਸੀ, 23 ਮਹੀਨਿਆਂ ਬਾਅਦ ਜਾਂ 25 ਮਹੀਨਿਆਂ ਬਾਅਦ ਰਿਲੀਜ਼ ਕਰ ਦਿੱਤਾ ਗਿਆ।
ਸੋ ਇਹ ਦਸੰਬਰ 2011 ਦੇ ਵਿੱਚ ਇਹਨੂੰ ਰਿਲੀਜ਼ ਕੀਤਾ ਗਿਆ। ਉਸ ਤੋਂ ਬਾਅਦ ਵਿਜੇ ਜੀ ਮੰਨਿਆ ਜਾਂਦਾ ਵੀ ਇਹਨੇ ਆ ਕੇ ਫਿਰ ਇਹ ਜਿਹੜਾ ਪੂਰਾ ਕਾਰਟਲ ਹੈ ਜਾਂ ਜਿਹੜੀ ਆਰਗੇਨਾਈਜੇਸ਼ਨ ਉਹ ਸੈਟਅਪ ਕੀਤੀ। ਅਤੇ ਸਾਨੂੰ ਪਤਾ ਕਿ ਜੋ ਰੀਸੈਂਟਲੀ ਰਿਪੋਰਟ ਕੀਤਾ ਜਾ ਰਿਹਾ ਸੀ ਕਿ ਸਤੰਬਰ 2024 ਦੇ ਵਿੱਚ ਇਹਦੇ ਉੱਤੇ ਦੁਬਾਰਾ ਚਾਰਜਿਸ ਲੱਗੇ ਸਨ ਕਿ ਇੱਕ ਜਿਹੜਾ ਸਰਕਾਰੀ ਵਿਟਨੈਸ ਸੀ ਉਹਦੇ ਕਤਲ ਦਾ ਮਾਮਲਾ ਸੀ ਕਿ ਉਹਦੇ ਉੱਤੇ ਇਹਨਾਂ ਨੇ ਬਾਉਂਟੀ ਅਨਾਊਂਸ ਕੀਤੀ ਸੀ, ਇਨਾਮ ਰੱਖਿਆ ਸੀ। ਫਿਰ ਜਿਹੜੀ ਕੋਈ ਕੈਨੇਡੀਅਨ ਵੈਬਸਾਈਟ ਦਾ ਇਸਤੇਮਾਲ ਕੀਤਾ ਗਿਆ ਉਸ ਵਿਟਨੈਸ ਅਤੇ ਉਹਦੀ ਵਾਈਫ ਦੀ ਜਾਣਕਾਰੀ ਨੂੰ ਜਨਤਕ ਕਰਨ ਲਈ। ਸੋ
ਕੈਨੇਡੀਅਨ ਵਕੀਲ ਦੀਪਕ ਪਰਾਦਕਰ ਜਿਹੜਾ ਕਿ ਟੋਰੋਂਟੋ ਏਰੀਆ ਦਾ ਲਾਇਰ ਆ, ਉਹ ਵੀ ਇਸ ਵੇਲੇ ਕਾਨੂੰਨੀ ਦਾਇਰੇ ਦੇ ਵਿੱਚ ਇਸ ਕਰਕੇ ਉਹ ਸੰਕਟ 'ਚ ਫਸਿਆ ਹੋਇਆ। ਉਹਦੀ ਐਕਸਟ੍ਰਾਡੀਸ਼ਨ ਦੀ ਜਿਹੜੀ ਮੰਗ ਆ ਅਮਰੀਕਾ ਵੱਲੋਂ ਕੀਤੀ ਜਾ ਰਹੀ ਆ ਅਤੇ ਉਹਦਾ ਵੀ ਜਿਹੜਾ ਮੁਕੱਦਮਾ ਇੱਥੇ ਓਨਟੈਰੀਓ ਦੇ ਵਿੱਚ ਟੋਰੋਂਟੋ ਦੀ ਅਦਾਲਤ ਵਿੱਚ ਚੱਲਦਾ।
ਉਸ ਤੋਂ ਬਾਅਦ ਫਿਰ ਪਿਛਲੇ ਮਹੀਨੇ ਉਹ ਸਾਰੇ ਮੋਟਰ ਬਾਈਕਸ ਵਗੈਰਾ ਜਿਹੜੀਆਂ ਨੇ ਉਹ ਜ਼ਬਤ ਕੀਤੀਆਂ ਗਈਆਂ। ਸੋ ਐੱਫ ਬੀ ਆਈ ਦਾ ਘੇਰਾ ਇਹਦੇ ਆਲੇ ਦੁਆਲੇ ਫੈਲ ਰਿਹਾ ਸੀ ਅਤੇ ਹੁਣ ਇਹ ਖਬਰ ਅੱਜ ਸਵੇਰ ਤੋਂ ਹੀ ਰਿਪੋਰਟ ਕੀਤੀ ਜਾ ਰਹੀ ਸੀ ਕਿ ਉਹਨੂੰ ਅਰੈਸਟ ਕਰ ਲਿਆ ਗਿਆ ਅਤੇ ਇਸ ਵੇਲੇ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ।
ਇਹ ਵੀ ਗੱਲ ਹੈ ਕਿ ਜੋ ਕੈਨੇਡਾ ਦੇ ਵਿੱਚ ਪਿਛਲੇ ਸਮੇਂ 'ਚ ਬਹੁਤ ਜ਼ਿਆਦਾ ਡਰੱਗਸ ਦਾ ਇਨਫਲੋ ਹੋਇਆ ਉਹਦੇ ਵਿੱਚ ਵੀ ਰਾਇਨ ਵੈਡਿੰਗ ਦਾ ਇੱਕ ਅਹਿਮ ਰੋਲ ਹੋ ਸਕਦਾ ਹੈ। ਸੋ ਉਹਦੇ ਨਾਲ ਸੰਬੰਧਿਤ ਜਿਹੜੇ ਵੱਖੋ ਵੱਖਰੇ ਪਹਿਲੂ ਨੇ ਅੱਜ ਉਹ ਉਜਾਗਰ ਹੋਣਗੇ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ। ਅੱਛਾ ਵਾਸੂ ਜੀ, ਕੁਇਕਲੀ ਗੱਲ ਇਹ ਵੀ ਕਰ ਲਈਏ ਕਿ ਲਾਸ ਵੇਗਸ ਵਾਲੇ ਕਹਿ ਰਹੇ ਨੇ ਕੈਨੇਡੀਅਨਸ ਨੂੰ ਕਿ ਭਾਈ ਆਉਣਾ ਸ਼ੁਰੂ ਕਰ ਦਿਓ, ਕਿਉਂਕਿ ਪਿਛਲੇ ਸਾਲ ਜੇ ਅਸੀਂ ਵੇਖੀਏ ਕੈਨੇਡੀਅਨਸ ਹੁਣ ਅਮਰੀਕਾ ਜਾਣ ਤੋਂ ਕਤਰਾਉਣ ਲੱਗ ਪਏ ਨੇ ਬਿਕਾਜ਼ ਆਫ ਡੋਨਲਡ ਟਰੰਪਸ, ਜਿਸ ਤਰ੍ਹਾਂ ਦਾ ਉਹਨਾਂ ਦਾ ਰਿਟੋਰਿਕ ਆ, ਉਹਦੇ ਕਰਕੇ ਕੈਨੇਡਾ ਤੋਂ ਅਮਰੀਕਾ ਜਾਂਦੀਆਂ ਫਲਾਈਟਸ ਦੀ ਜਿਹੜੀ ਡਿਮਾਂਡ ਆ ਉਹ ਵੀ ਘੱਟ ਗਈ ਆ ਅਤੇ ਫਲਾਈਟਸ ਜਿਹੜੇ ਏਅਰਲਾਈਨਸ ਨੇ ਉਹਨਾਂ ਨੇ ਆਪਣੀ ਯੂ ਐੱਸ ਫਲਾਈਟਸ ਦੀ ਕਪੈਸਿਟੀ ਘਟਾ ਲਈ ਆ, ਨਵੇਂ ਰੂਟਸ ਵਗੈਰਾ ਸ਼ੁਰੂ ਕਰ ਲਏ। ਉਹਦੇ ਕਰਕੇ ਜੇ ਹੁਣ ਤੁਸੀਂ ਕੈਨੇਡਾ ਤੋਂ ਅਮਰੀਕਾ ਦੀ ਫਲਾਈਟ ਲੈਣੀ ਹੋਵੇ ਤਾਂ ਜੇ ਤੁਸੀਂ 2 ਸਾਲ ਪਹਿਲਾਂ ਨਾਲੋਂ ਰੇਟ ਕੰਪੇਅਰ ਕਰੋਗੇ ਹੁਣ ਪੈਸੇ ਜ਼ਿਆਦਾ ਦੇਣੇ ਪੈਂਦੇ ਆ। ਆਮ ਤੌਰ 'ਤੇ ਦਿਮਾਗ 'ਚ ਬੰਦਾ ਇਹ ਸੋਚੇਗਾ ਵੀ ਜੇ ਡਿਮਾਂਡ ਘਟੀ ਤਾਂ ਪ੍ਰਾਈਸ ਵੀ ਘਟੇਗੀ, ਪਰ ਡਿਮਾਂਡ ਘਟਣ ਦੇ ਨਾਲ ਨਾਲ ਹੁਣ ਏਅਰਲਾਈਨਸ ਨੇ ਆਪਣੀਆਂ ਫਲਾਈਟਾਂ ਵੀ ਘਟਾਤੀਆਂ ਨੇ। ਸੋ ਹੁਣ ਅਮਰੀਕਾ ਜਾਣ ਦੀਆਂ ਫਲਾਈਟਾਂ ਇੱਥੋਂ ਮਹਿੰਗੀਆਂ ਪੈਂਦੀਆਂ। ਪਰ ਲਾਸ ਵੇਗਸ ਦੇ ਜਿਹੜੇ ਕਈ ਰਿਜ਼ੋਰਟਸ ਨੇ, ਹੋਟਲਸ ਨੇ, ਉਹ ਡਿਪੈਂਡ ਕਰਦੇ ਨੇ ਇੰਟਰਨੈਸ਼ਨਲ ਟੂਰਿਜ਼ਮ 'ਤੇ ਅਤੇ ਕੈਨੇਡਾ ਤੋਂ ਬਹੁਤ ਵੱਡੀ ਗਿਣਤੀ 'ਚ ਲੋਕ ਜਾਂਦੇ ਨੇ। 3 ਅਜਿਹੇ ਹੋਟਲਸ ਨੇ ਜਿਨ੍ਹਾਂ ਨੇ ਇਹ ਕਿਹਾ ਭਾਈ ਤੁਸੀਂ ਆਪਣਾ ਕੈਨੇਡੀਅਨ ਡਾਲਰ ਲਿਆਓ, ਤੁਹਾਡਾ ਕੈਨੇਡੀਅਨ ਡਾਲਰ ਅਸੀਂ ਅਮਰੀਕਨ ਡਾਲਰ ਦੇ ਬਰਾਬਰ ਉਹਨੂੰ ਐਕਸੈਪਟ ਕਰਾਂਗੇ, ਐਟ ਪਾਰ ਮੰਨਿਆ ਜਾਏਗਾ।
ਸੋ ਜਿਹੜੇ ਤਿੰਨੋਂ ਹੀ ਹੋਟਲ ਨੇ ਇਹਨਾਂ ਦਾ CEO ਸਾਂਝਾ, ਸੋ ਉਹਨੇ ਸਟ੍ਰੈਟਜੀ ਘੜੀ ਆ। ਸੋ ਸੋਸ਼ਲ ਮੀਡੀਆ 'ਤੇ CEO ਦਾ ਨਾਮ ਹੈ ਡੈਰਿਕ ਸਟੀਵਨਸ, ਇਹਦੇ ਵੱਲੋਂ ਇਹ ਅਨਾਊਂਸਮੈਂਟ ਕੀਤੀ ਗਈ ਕਿ ਜਿਹੜੇ ਤਿੰਨ ਹੋਟਲ ਨੇ ਸਿਰਕਾ ਰਿਜ਼ੋਰਟ ਐਂਡ ਕਸੀਨੋ, ਇੱਕ ਹੈ ਡੀ ਲਾਸ ਵੇਗਸ ਅਤੇ ਇੱਕ ਹੈ ਗੋਲਡਨ ਗੇਟ ਹੋਟਲ ਐਂਡ ਕਸੀਨੋ,
ਇਹਨਾਂ 'ਚ ਕੋਈ ਵੀ ਮੇਜਰ ਨਹੀਂ ਹੈ
ਕੋਈ ਹੋਟਲ। ਸੋ ਇਹ ਕਹਿ ਰਹੇ ਨੇ ਵੀ 31 ਅਗਸਤ ਤੱਕ ਇਹ ਕਹਿੰਦੇ ਸਕੀਮ ਚਲਾਵਾਂਗੇ ਇਸ ਸਾਲ ਦੀ 31 ਅਗਸਤ ਤੱਕ। ਅਤੇ ਕਹਿੰਦੇ ਤੁਸੀਂ ਆਪਣੇ ਜਿਹੜੇ ਕੈਨੇਡੀਅਨ ਡਾਲਰਸ ਲੈ ਕੇ ਆਓ, ਦੇ ਵਿਲ ਬੀ ਟ੍ਰੀਟਡ ਐਟ ਪਾਰ ਵਿਦ ਦਾ USD। ਅਤੇ ਜੇ ਤੁਸੀਂ ਕਹਿੰਦੇ ਸਾਡੇ ਹੋਟਲਸ ਦੇ ਵਿੱਚ ਕਮਰਾ ਵੀ ਬੁੱਕ ਕਰੋਗੇ ਸਾਡੀ ਵੈਬਸਾਈਟ 'ਤੇ ਜਾ ਕੇ, ਅਤੇ ਕਹਿੰਦੇ ਤੁਹਾਡੇ ਕੈਨੇਡੀਅਨ ਡਾਲਰਸ ਨੂੰ ਐਟ ਪਾਰ ਟ੍ਰੀਟ ਕੀਤਾ ਜਾਏਗਾ। ਅਤੇ ਜੇ ਤੁਸੀਂ ਸਾਡੇ ਕਸੀਨੋਜ਼ ਦੇ ਵਿੱਚ ਆ ਕੇ ਜੂਆ ਖੇਡਣਾ ਚਾਹੁੰਦੇ ਹੋ, ਸਲੋਟ ਮਸ਼ੀਨਸ ਦੇ ਵਿੱਚ ਕਹਿੰਦੇ ਅਪ ਟੂ $500 ਤੁਹਾਡੇ ਕੈਨੇਡੀਅਨ ਡਾਲਰਸ ਅਸੀਂ ਐਟ ਪਾਰ ਟ੍ਰੀਟ ਕਰਾਂਗੇ, ਇਸ ਤਰ੍ਹਾਂ ਦੇ ਉਹਨਾਂ ਨੇ ਆਫਰਸ ਦਿੱਤੇ ਨੇ ਕੈਨੇਡੀਅਨਸ ਨੂੰ।
ਸੋ ਲੁਭਾਉਣ ਦੇ ਵਾਸਤੇ
ਇਨ ਦਾ ਲਾਰਜਸਟ ਸਕੀਮ ਆਫ ਥਿੰਗਸ ਵਿਜੇ ਜੀ, ਜਿਹੜੀ ਉਹ ਗੱਲ ਹੈ ਨਾ ਕਿ ਵੀ ਅਸੀਂ ਇਸ ਵੇਲੇ ਸ਼ਸ਼ੋ ਪੰਜ ਦੇ ਵਿੱਚ ਹੈਗੇ ਹਾਂ ਕਿ ਡੋਨਲਡ ਟਰੰਪ ਦੇ ਨਾਲ ਐਲਬੋਜ਼ ਅਪ ਕਿ ਐਲਬੋਜ਼ ਡਾਊਨ, ਕਿ ਸਾਡਾ ਵੀ ਮਾਰ ਕਾਰਨੀ ਇਸ ਤਰ੍ਹਾਂ ਦੇ ਜਿਹੜੇ ਐਲਾਨ ਕਰ ਰਹੇ ਨੇ ਵੀ ਉਹਨਾਂ ਦੇ ਨਾਲ ਸਾਡਾ ਨੁਕਸਾਨ ਤਾਂ ਨਹੀਂ ਕਿਤੇ ਹੋ ਜਾਏਗਾ, ਅਸੀਂ ਰੁਲ ਤਾਂ ਨਹੀਂ ਜਾਵਾਂਗੇ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ। ਸੋ ਇਹਦੇ ਵਿੱਚ ਇੱਕ ਸਾਡਾ ਜਿਹੜਾ ਕਹਿ ਲਓ ਵੀ ਦ ਗੈਂਬਲ ਵੀ ਆਰ ਪਲੇਇੰਗ ਇਜ਼, ਜਿਹੜੀ ਸਾਨੂੰ ਇੱਕ ਥੋੜ੍ਹੀ ਜਿਹੀ ਉਮੀਦ ਆ ਵੀ ਅਮਰੀਕਾ ਵੀ ਨੂੰ ਵੀ ਸਾਡੀ ਲੋੜ ਆ ਕਿ ਅਮਰੀਕਾ, ਜੇ ਅਸੀਂ ਅਮਰੀਕਾ ਦੇ ਉੱਤੇ ਨਿਰਭਰ ਕਰਦੇ ਹਾਂ,
ਅਮਰੀਕਾ ਵੀ ਸਾਡੇ ਤੇ ਨਿਰਭਰ ਕਰਦਾ,
ਅਮਰੀਕਾ ਵੀ ਨਿਰਭਰ ਕਰਦਾ,
ਟ੍ਰੇਡ ਦੇ ਵਿੱਚ ਕੋਈ ਚੈਰਿਟੀ ਨਹੀਂ ਹੁੰਦੀ,
ਚੈਰਿਟੀ ਨਹੀਂ ਹੁੰਦੀ, ਤੇ ਜੇ ਅਸੀਂ ਆਪਣੀ ਟ੍ਰੇਡ ਨੂੰ ਡਾਇਵਰਸੀਫਾਈ ਕਰਨ ਦੇ ਵਿੱਚ ਥੋੜਾ ਸਮਾਂ ਲਵਾਂਗੇ ਤਾਂ ਅਮਰੀਕਾ ਨੂੰ ਵੀ ਡਾਇਵਰਸੀਫਿਕੇਸ਼ਨ ਦੇ ਵਿੱਚ ਥੋੜਾ ਸਮਾਂ ਲੱਗੇਗਾ ਹੀ।
ਜੀ ਜੀ ਜੀ,
ਜੇ ਸਾਨੂੰ ਨਵੇਂ ਗਾਹਕ ਲੱਭਣ ਦੇ ਵਿੱਚ ਸਮਾਂ ਲੱਗੇਗਾ, ਉਹਨਾਂ ਨੂੰ ਨਵੇਂ ਸਪਲਾਇਰ ਲੱਭਣ ਦੇ ਵਿੱਚ ਸਮਾਂ ਲੱਗੇਗਾ।
ਅਮਰੀਕਾ ਦੀਆਂ ਬਾਰਡਰ ਟਾਊਨਸ ਵਾਲਿਆਂ ਨਾਲ ਗੱਲ ਕਰਕੇ ਵੇਖੋ, ਕਿਉਂਕਿ ਜਿਹੜੇ ਕੈਨੇਡੀਅਨਸ ਦੇ ਬਾਏ ਰੋਡ ਜਿਹੜੇ ਟ੍ਰਿਪ ਹੁੰਦੇ ਸੀ ਉਹਨਾਂ ਵੱਲੋਂ ਕੀਤੀ ਜਾਣ ਵਾਲੀ ਖਰੀਦੋ ਫਰੋਖਤ ਉੱਪਰ ਡਿਪੈਂਡ ਕਰਦੀਆਂ ਸੀ ਟਾਊਨਸ, ਉਹ ਇਸ ਵੇਲੇ ਉਹ ਕਹਿ ਰਹੀਆਂ ਨੇ ਵੀ ਕੁਛ ਵੀ ਹੋਵੇ ਕੈਨੇਡੀਅਨਸ ਵਾਪਸ ਆਉਣਾ ਸ਼ੁਰੂ ਹੋਣ ਅਮਰੀਕਾ 'ਚ।
ਜੀ, ਅਤੇ ਜਿਹੜੇ ਇਹ ਸੀਈਓ ਨੇ ਇਹ ਆਪ ਵੀ ਕਹਿੰਦੇ ਮੈਂ ਬਾਰਡਰ ਟਾਊਨ ਦੇ ਵਿੱਚ ਹੀ ਜੰਮਿਆ ਪਲਿਆ, ਅਤੇ ਕਹਿੰਦੇ ਵੀ ਮੇਰੇ ਘਰ ਤੋਂ ਕੈਨੇਡਾ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ, ਦਿਸਦਾ ਤਾਂ ਸੀਗਾ ਆਵਾਜ਼, ਕਹਿੰਦੇ ਆਈ ਕੁਡ ਹੀਅਰ ਕੈਨੇਡਾ ਫਰੋਮ ਮਾਈ ਬੈਡਰੂਮ।
ਜੀ,
ਸੋ ਇਹ ਵਿੰਡਸਰ ਓਨਟੈਰੀਓ ਦੇ ਦੂਜੇ ਪਾਸੇ ਬਾਰਡਰ ਦੇ ਦੂਜੇ ਪਾਸੇ ਉੱਥੇ ਉੱਧਰ ਰਹਿੰਦੇ ਸਨ।
ਜੀ,
ਸੋ ਕਹਿੰਦੇ ਇਸ ਕਰਕੇ ਮੈਨੂੰ ਪਤਾ ਕਿ ਕੈਨੇਡਾ ਦੀ ਕੀ ਮਹੱਤਤਾ ਹੈ, ਸੋ ਵੀ ਵਾਂਟ ਟੂ ਵੈਲਕਮ ਕੈਨੇਡਾ ਕੈਨੇਡੀਅਨਸ ਬੈਕ ਟੂ ਦ US।
ਠੀਕ ਹੈ, ਚਲੋ ਵੇਖਦੇ ਹਾਂ ਕਿੰਨੇ ਕੁ ਕੈਨੇਡੀਅਨ ਇਸ ਆਫਰ ਦਾ ਫਾਇਦਾ ਉਠਾ ਕੇ ਅਮਰੀਕਾ ਦਾ ਰੁਖ ਕਰਦੇ ਨੇ।
27 ਸੈਂਟ ਦਾ ਫਰਕ ਹੋਏਗਾ ਡਾਲਰ ਦੇ ਨਾਲ।
ਯਾ, ਦੈਟਸ ਰਾਈਟ, ਕਿਉਂਕਿ ਇਸ ਅਬਾਊਟ 72-73 ਸੈਂਟਸ ਆ, ਸੋ ਤੁਹਾਡੇ ਕਿੱਥੇ ਤੁਹਾਨੂੰ 100 ਡਾਲਰ ਪਿੱਛੇ 73 ਡਾਲਰ ਮਿਲਦੇ ਆ, 100 ਕੈਨੇਡੀਅਨ ਡਾਲਰ ਦੋ 73 ਅਮਰੀਕਨ ਮਿਲਦਾ, ਕਿੱਥੇ 100 ਦਾ 100 ਮਿਲ ਜਾਣਾ।
ਜੀ,
ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਅਤੇ ਤੁਹਾਨੂੰ ਅੱਜ ਸ਼ਾਮੀ ਸੁਣਦੇ ਹਾਂ, ਫਿਰ ਸੋਮਵਾਰ ਨੂੰ ਮਿਲਦੇ ਹਾਂ।
ਹੈਵ ਅ ਨਾਈਸ ਵੀਕਐਂਡ।
ਵੀਕਐਂਡ ਗਿਆ ਹੈ, ਆਹ ਚੜ ਗਿਆ ਹੈ ਚਾਹ।
ਵਾਹ
ਵਾਹ ਵਾਹ ਵਾਹ,
ਬੜੀ ਆਈ ਹੈ। ਥੈਂਕ ਯੂ ਵਿਜੇ।
ਓਕੇ, ਬਸ ਜੀ, ਟੇਕ ਕੇਅਰ, ਬਾਏ।